हरि राय हर कृष्ण गुरु तेग बहादुर चंद दसवें गोविंद सिंह गुरु नमो चरण अरविंद श्री गुरु शब्द कमाए जन जीते पंच विकार तिन संतन को वंदना सिर चरणन परतार एक अंकारा सतगुरु तेहे प्रसाद सच हो वाहे गुरु जी की फतेह विघ्न विनाशन सो वाहे गुरु जी की फतेह विघ्न विनाशन सो
वाहे गुरु साहिब जियो तब लो दोए कटी दिन रहयो दोए कोस कीरत पुर लहयो तहा प्रसाद करन के हेत उत्तर परे प्रभ कृपा निकेत तब लो धोए कटी दिन रहयो
वाहिगुरु जी का खालसा वाहिगुरु जी की फतेह परम सत्कार योग गुरु खालसा सतसंग जी अमृत वेले तो सुंदर दीवान सज रहा है गुरबाणी स्वरूप सतगुरु साहब जी प्रकाश सेवा हुई है अते गुरबाणी दे कीर्तन हो रहा सी आप सिख संगतां सतगुरु दे पावन दरबार दी हाजरियां भरदियां होया गुरबाणी दा कीर्तन सरवण करके आनंद माण रहे सी कीर्तन तो उपरंत गुरु हरगोबिंद साहिब जी दा आपां चल रहा इतिहास विच प्रसंग पढ़दे हां जो चौथे जंग युद्ध दा चलिया होया सी ते कल दे दीवान विच आपां सारी ए जंग युद्ध दी जिहड़ी कथा है सब प्रसंग संपूर्ण कर लिया सी जिस तरह गुरु हरगोबिंद साहिब महाराज जी विधि चंद ते होर सिख सूरवीरां नाल विचार वटांदरा करके इत्थे करतारपुर विच रहना सानू मुश्किल है क्योंकि कुछ घट लख तों आ जड़े तरकड़े मर मुक गए है इन्हां नूं हुण पुट पुट के कबरां दफनाउणा तो बहुत औखा है इस तरह दिन चढ़दे ने नाल तो हर पासे बदबू फैल जाएगी रहना बड़ा मुश्किल हो जाएगी साडा तां इह ख्याल है कि हुण रातों रात ही कीरतपुर साहिब वल नूं चले जाइए एहो जी बदो माड़े प्रदूषण तो बचन दा सोहना उपराला हीला है विधि चंद आदिका ने खिड़े मथे सागिया नूं मन लिया है गुरु महाराज ने कह दिता वी फिर छेती तू परिवार कोल घर अंदर जा उन्हां नूं आख वी जिहड़ी कोई खास वस्तु है वो लै लो जिहदे विच नहीं सरदा बाकी सब कुछ इत्थे छड़ छड़ा दिओ कीरतपुर साहिब जाके आपे सब कुछ प्रबंध हो जाएगा कोई लालच नहीं करना है विधि वचन हुक्म मन के ਮਹਾਰਾਜ ਦੇ ਪਰਿਵਾਰ ਕੋਲ ਚਲਿਆ ਗਿਆ, ਸਲਾਹ ਦੱਸ ਦਿੱਤੀ। ਉਸੇ ਵੇਲੇ ਪਰਿਵਾਰ ਛੇਤੀ ਤਿਆਰ ਹੋ ਗਿਆ। ਕੋਈ ਰਸਾਂ ਉੱਪਰ ਚੜ ਬੈਠੇ, ਕੋਈ ਪਾਲਕੀਆਂ ਉੱਪਰ, ਕੋਈ ਬੈਲ ਗੱਡੀਆਂ ਉੱਪਰ। ਸਾਹਿਬਜ਼ਾਦੇ ਜਿਹੜੇ ਹੈ ਉਹ ਆਪੋ ਆਪਣੇ ਘੋੜਿਆਂ ਤੇ ਚੜ ਬੈਠੇ ਨੇ। ਇਸ ਤਰ੍ਹਾਂ ਸਾਰਿਆਂ ਨੂੰ ਨਾਲ ਲੈ ਕੇ ਜਿੱਥੇ ਕਰਤਾਰਪੁਰ ਸਾਹਿਬ ਤੋਂ ਬਾਹਰ ਬਾਹਰ ਗੰਗਸਰ ਹੈ ਅਸਥਾਨ, ਇੱਥੇ ਆ ਪਹੁੰਚੇ ਸੀ। ਇੱਥੋਂ ਗੁਰੂ ਅਰਜਨ ਦੇਵ ਮਹਾਰਾਜ ਦੇ ਪਵਿੱਤਰ ਅਸਥਾਨ ਨੂੰ ਮੱਥਾ ਟੇਕ ਕੇ ਅਰਦਾਸ ਕਰਕੇ ਚਾਲੇ ਮਾਰ ਦਿੱਤੇ ਸਨ। ਰਸਤੇ ਵਿੱਚ ਜਾਂਦਿਆਂ ਜਾਂਦਿਆਂ ਕੋਈ ਖੂਹ ਦੇਖਿਆ ਹੈ, ਜਿੱਥੇ ਚੰਗੇ ਦਰਖਤ ਵਗੈਰਾ ਲੱਗੇ, ਸੰਘਣੀ ਛਾਂ ਹੈ, ਪਾਣੀ ਦਾ ਪ੍ਰਬੰਧ ਦੇਖ ਕੇ ਇੱਥੇ ਹੀ ਸਤਿਗੁਰੂ ਜੀ ਸ਼ਾਮ ਨੂੰ ਉਤਰ ਪਏ। ਰਾਤ ਬਤੀਤ ਕੀਤੀ, ਅਗਲੇ ਦਿਨ ਚੱਲੇ ਨੇ। ਜਦੋਂ ਦੋ ਕੁ ਰਸਤਾ ਕੀਰਤਪੁਰ ਸਾਹਿਬ ਦਾ ਰਿਖ ਰਹਿ ਗਿਆ ਹੈ, ਉਹ ਸਾਹਮਣੇ ਉੱਚਾ ਜਿਹਾ ਪਹਾੜ ਦੇਖਿਆ ਹੈ। ਗੁਰੂ ਮਹਾਰਾਜ ਨੇ ਬੜੀ ਸ਼ਰਧਾ ਨਾਲ ਨਮਸਕਾਰ ਕੀਤੀ ਹੈ। ਵਿਜੇ ਚੰਦ ਨੇ ਸਹਿਜੇ ਪੁੱਛ ਲਿਆ ਕਿ ਮਹਾਰਾਜ ਇੱਧਰ ਕਿਸ ਨੂੰ ਮੱਥਾ ਆਪ ਜੀ ਨੇ ਟੇਕਿਆ ਹੈ? ਆਪ ਜੀ ਨੇ ਪਿਛਲੇ ਸਮੇਂ ਵਿੱਚ ਜੋ ਵਿਸ਼ਿਸ਼ਟ ਮੁਨੀ ਨੇ ਕੇਸਗੜ੍ਹ ਸਾਹਿਬ ਵਾਲੇ ਪਹਾੜ ਉੱਪਰ ਬੈਠ ਕੇ ਮਹਾਨ ਤਪ ਕੀਤਾ, ਉਹਦੀ ਗਾਥਾ ਸੁਣਾਈ। ਫਿਰ ਇਹ ਵੀ ਦੱਸਿਆ ਵੀ ਇੱਥੇ ਪੁੱਤਰਾਂ ਦੇ ਮੋਹ ਵਿੱਚ ਆ ਕੇ ਉਸਨੇ ਮੱਥਾ ਵੀ ਮਾਰਿਆ ਸੀ ਵੀ ਮੈਂ ਮਰ ਜਾਣਾ ਹੈ। ਜਦੋਂ ਮੇਰੇ ਪੁੱਤਰੀ ਇਹ ਵਿਸ਼ਵਾਮਿੱਤਰ ਨੇ ਸਾਰੇ ਮਾਰਤੇ, ਮੇਰੀ ਅੰਸਵਾਸੀ ਨਹੀਂ ਰਹੀ ਹੈ। ਉਸ ਵੇਲੇ ਫਿਰ ਆਕਾਸ਼ਵਾਣੀ ਹੋਈ ਸੀ ਵੀ ਤੂੰ ਐਵੇਂ ਮੋਹ ਵਿੱਚ ਨਾ ਮਰ, ਤੇਰੀ ਜਿਹੜੀ ਘਰਵਾਲੀ ਇਹਦੇ ਪੇਟ ਵਿੱਚ ਇੱਕ ਬੱਚਾ ਹੈਗਾ ਹੈ, ਉਦੋਂ ਤੇਰੀ ਅੰਸਵਾਸ ਦੁਨੀਆਂ ਵਿੱਚ ਰਹਿ ਜਾਊਗੀ। ਤਾਂ ਵੇਖ ਲਓ, ਭਾਵੇਂ ਦੁਨੀਆਂ ਦੇ ਲੋਕ ਬ੍ਰਹਮ ਰਿਖੀ ਕਹਿੰਦੇ ਸੀ ਵਿਸ਼ਿਸ਼ਟ ਮੁਨੀ ਨੂੰ, ਪਰ ਜਿੱਥੇ ਪਰਿਵਾਰ ਦੀ ਗੱਲ ਪੁੱਤਰਾਂ ਦੀ ਆਈ, ਉੱਥੇ ਬ੍ਰਹਮ ਬ੍ਰਹਮ ਗਿਆਨ ਕਿਧਰੇ ਗਿਆ, ਇਹਦਾ ਘੁਲ ਗਿਆ। ਇਹ ਦੇਖ ਲਓ, ਕਦੇ ਨਦੀ ਵਿੱਚ ਡੁੱਬਦਾ ਸੀ, ਕਿਤੇ ਗਲ ਵਿੱਚ ਫਾਹੀ ਪਾ ਕੇ ਵੀ ਮੈਂ ਮਰ ਜਾਣਾ ਹੈ। ਇਹ ਤਾਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਹੈ, ਜਿਹੜੇ ਪਰਿਵਾਰ ਵਿੱਚ ਰਹਿੰਦਿਆਂ ਹੋਇਆਂ ਫਿਰ ਵੀ ਪਰਿਵਾਰ ਦੇ ਮੋਹ ਤੋਂ ਉੱਪਰ ਰਹੇ। ਸਾਹਮਣੇ ਸਾਹਿਬਜ਼ਾਦੇ ਸ਼ਹੀਦ ਹੋਏ, ਸਭ ਕੁਛ ਸਰਬੰਸ ਚਲਿਆ ਗਿਆ ਹੈ, ਫਿਰ ਵੀ ਵੇਖ ਲੋ ਉਸੇ ਤਰ੍ਹਾਂ ਮਾਛੀ ਵਾੜੇ ਬੈਠੇ ਘਰ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ, ਤਦਨ ਰੋਗ ਰਜਾਈਆਂ ਦੇ ਓਢਣ, ਨਾਗ ਨਿਵਾਸਾਂ ਦੇ ਸਹਿਣਾ, ਚਾਰੜੇ ਦਾ ਸੰਸਥਰ ਛੰਦਾ, ਪਟਖੇੜਿਆਂ ਦਾ ਰਹਿਣਾ, ਸੋਲ ਸਰਾਹੀ ਖੰਜਰ ਸਿਆਲਾ ਬਿੰਗ ਸਾਇਆਂ ਦਾ ਸਹਿਣਾ, ਇਸ ਤਰ੍ਹਾਂ ਦੇ ਲਫ਼ਜ਼ ਇਹ ਨਿਰਮੋਹ ਹੋ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਮੁੱਖ ਤੋਂ ਨਿਕਲੇ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸੁਣਾਇਆ ਵੀ ਦਸਵੇਂ ਜਾਮੇ ਵਿੱਚ ਅਸੀਂ ਇੱਥੇ ਆ ਕੇ ਬਹੁਤ ਤਰ੍ਹਾਂ ਤਰ੍ਹਾਂ ਦੇ ਕੌਤਕ ਕਰਾਂਗੇ, ਖਾਲਸਾ ਪੰਥ ਦੀ ਸਿਰਜਣਾ ਕਰਾਂਗੇ। ਇਹ ਵਿਧੀ ਚੰਦ ਆ ਜਿਹੜੇ ਹੁਣ ਜੰਗ ਯੁੱਧ ਅਸੀਂ ਥੋੜੇ ਹੀ ਕੀਤੇ, ਉਸ ਵੇਲੇ ਇੱਥੇ ਬੈਠ ਕੇ ਬਹੁਤ ਜੰਗ ਯੁੱਧ ਕਰਾਂਗੇ, ਬਹੁਤੇ ਦੁਸ਼ਟ ਮਾਰਾਂਗੇ। ਇਸ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਜੀ ਨਾਲੇ ਕੀਰਤਪੁਰ ਸਾਹਿਬ ਨੂੰ ਚਲੇ ਜਾ ਰਹੇ ਹੈ, ਨਾਲੇ ਸਾਹਮਣੇ ਜਿਹੜਾ ਕੇਸਗੜ੍ਹ ਸਾਹਿਬ ਵਾਲਾ ਉੱਚਾ ਸਥਾਨ ਉਹਦਾ ਇਤਿਹਾਸ ਸੁਣਾਈ ਜਾ ਰਹੇ ਹਨ। ਜਦੋਂ ਦੋ ਘੜੀਆਂ ਦਿਨ ਰਹਿ ਗਿਆ ਸੀ, ਫਿਰ ਗੁਰੂ ਮਹਾਰਾਜ ਜੀ ਜਿਹੜਾ ਸਾਡਾ ਸਵਾਰੀ ਵਾਲਾ ਘੋੜਾ ਹੈ ਇਹਦਾ ਹੁਣ ਅੰਤ ਦਾ ਸਮਾਂ ਆਇਆ ਹੋਇਆ ਹੈ, ਇਹਨੇ ਹੁਣ ਸਰੀਰ ਛੱਡ ਜਾਣਾ, ਸ਼ਾਂਤ ਹੋ ਜਾਣਾ ਹੈ। ਇਸ ਕਰਕੇ ਫਿਰ ਉਹ ਬਹਾਨਾ ਜਿਹਾ ਮਹਾਰਾਜ ਨੇ ਬਣਾਇਆ ਵੀ ਚਲੋ ਸ਼ਰਲਾ ਮਾਰ ਲੈਂਦੇ ਹਾਂ, ਕਿਉਂ ਬਹਾਨਾ ਜਿਹਾ ਲਘੂ ਸ਼ੰਕਾ ਦਾ ਕਰਕੇ, ਤੇ ਉਹਦੇ ਤੇ ਕਿਰਪਾ ਕਰਨ ਵਾਸਤੇ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਸਹਿਜੇ ਘੋੜੇ ਤੋਂ ਚਲਦੇ ਚਲਦੇ ਉਤਰ ਪਏ। ਜਿਵੇਂ ਘੋੜੇ ਨੇ ਜਲ ਜਾ ਛੱਕ ਕੇ ਤੇ ਉਸੇ ਵੇਲੇ ਆਪਣੇ ਪ੍ਰਾਣ ਤਿਆਗ ਦਿੱਤੇ ਸਨ। ਉਸ ਤੋਂ ਬਾਅਦ ਫਿਰ ਦੂਸਰੇ ਘੋੜੇ ਉੱਪਰ ਸਵਾਰ ਹੋ ਕੇ ਆਪ ਜੀ ਸ੍ਰੀ ਕੀਰਤਪੁਰ ਸਾਹਿਬ ਗਏ। ਬੁੱਢਣ ਸ਼ਾਹ ਫਕੀਰ ਨੂੰ ਸਭ ਤੋਂ ਪਹਿਲਾਂ ਜਾ ਕੇ ਮਿਲੇ ਜੁੜੇ। ਉਹ ਪ੍ਰਸੰਗ ਅੱਜ ਆ ਰਿਹਾ ਹੈ, ਉਹ ਜਿਵੇਂ ਵੀ ਆਉਂਦਾ ਅਸੀਂ ਮਨ ਲਾ ਕੇ ਸ਼ਰਧਾ ਨਾਲ ਸੁਣੀਏ ਜੀ।
ਤਬ ਲੋ ਦੋਏ ਘਟੀ ਦਿਨ ਰਹੇ।
ਜਦੋਂ ਇਹ ਵਿਧੀ ਚਾਨੂ ਮਹਾਰਾਜ ਜੀ ਕੇਸਗੜ੍ਹ ਸਾਹਿਬ ਦਾ ਸਾਰਾ ਹੋਣ ਵਾਲੇ ਸਮੇਂ ਵਿਚ ਜੋ ਕੋਈ ਇਹ ਹੋਣਾ ਹੈ, ਦਸਵੇਂ ਜਾਮੇ ਵਿਚ ਜੋ ਕੁਝ ਕਰਨਾ ਹੈ ਉਹ ਸੁਣਾ ਰਹੇ ਸਨ ਪ੍ਰਸੰਗ। ਉਸ ਵੇਲੇ ਚਲਦਿਆਂ ਚਲਦਿਆਂ ਆਪ ਜੀ ਨੂੰ ਦੋ ਘੜੀ ਦਿਨ ਬਾਕੀ ਰਹਿ ਗਿਆ ਹੈ।
ਦੋਏ ਕੋਸ ਕੀਰਤਪੁਰ ਲਹੇ।
ਦੇਖਿਆ ਵੀ ਇਥੋਂ ਜਿਹੜਾ ਕੀਰਤਪੁਰ ਸਾਹਿਬ ਹੈ ਸਿਰਫ ਦੋ ਕੁਹਾਂ ਬਾਕੀ ਰਹਿ ਗਿਆ ਹੈ।
ਤਹਾਂ ਪ੍ਰਸ਼ਾਦ ਕਰਨ ਕੇ ਹੇਤ।
ਹਾਏ ਪਾਠ, ਕਿਤੇ ਪ੍ਰਸਾਦ ਆਉਂਦਾ ਹੈ ਕਿਤੇ ਪਿਸ਼ਾਬ ਆਉਂਦਾ ਹੈ। ਜੇ ਪ੍ਰਸਾਦ ਆ ਜਾਏ ਫਿਰ ਬਈ ਉਹ ਜਿਹੜਾ ਘੋੜਾ ਜਿਸ ਤੇ ਆਪ ਜੀ ਸਵਾਰੀ ਕਰ ਰਹੇ ਸੀ, ਚੜ ਕੇ ਜਾ ਰਹੇ ਸੀ, ਉਹਦੇ ਤੇ ਪ੍ਰਸਾਦ ਕੀ ਕਿਰਪਾ ਕਰਨ ਵਾਸਤੇ, ਮਿਹਰ ਕਰਨ ਵਾਸਤੇ, ਉਹਦੀ ਕਲਿਆਣ ਕਰਨ ਵਾਸਤੇ ਜੇ ਪਿਸ਼ਾਬ ਆ ਜਾਏ ਫੇਰ ਕਰ ਲੈਣਾ ਵੀ ਉੱਥੇ ਗੁਰੂ ਮਹਾਰਾਜ ਨੇ ਸ਼ਰਲਾ ਛਿੜਨ ਵਾਸਤੇ ਜਿਹਨੂੰ ਆ ਕੋਈ ਚੀਤਾ ਭਜਾਉਣਾ ਕਹਿ ਦਿੰਦਾ, ਕੋਈ ਪਿਸ਼ਾਬ ਕਰਨਾ ਕਹਿ ਦਿੰਦਾ ਹੈ। ਇਸ ਤਰ੍ਹਾਂ ਪਿਸ਼ਾਬ ਕਰਨ ਵਾਸਤੇ, ਛਰਲਾ ਛੱਡਣ ਵਾਸਤੇ, ਅਸਵਾਹ ਘੋੜੇ ਤੇ ਮਹਾਨ ਕਿਰਪਾ ਕਰਨ ਵਾਸਤੇ
ਉਤਰ ਪਰੇ ਪ੍ਰਭ ਕਿਰਪਾ ਨਿਕੇ।
ਜੋ ਕਿਰਪਾ ਦੇ ਖਜ਼ਾਨਾ ਹਨ, ਘਰ ਹਨ, ਸਤਿਗੁਰੂ ਹਰਗੋਬਿੰਦ ਸਾਹਿਬ ਜੀ ਹੇਠਾਂ ਉਤਰ ਪਏ ਹਨ।
ਦੀ ਚੰਦ ਨੇ ਪਕੜਿਓ ਘੋੜਾ।
ਉਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਘੋੜੇ ਦੇ ਤਾਈ ਵਿਧੀ ਚੰਦ ਨੇ ਆਪਣੇ ਹੱਥਾਂ ਵਿਚ ਪਕੜ ਲਿਆ, ਲਗਾਮਾਂ ਲੈ ਲਈਆਂ ਹਨ।
ਕਰਤ ਭਇਓ ਰੁਖ ਸੋ ਜਲ ਓਰਾ।
ਓਕੇ ਉਹ ਲਘੂ ਸ਼ੰਕਾ ਕਰਨੀ ਸੀ, ਜਲਦੀ ਲੋੜ ਸੀ, ਜਿਸ ਕਰਕੇ ਫਿਰ ਉੱਥੇ ਨੇੜੇ ਪਾਣੀ ਸੀ। ਜਿੱਧਰ ਉਹ ਪਾਣੀ ਜਾ ਉਸ ਤਰਫ ਨੂੰ ਘੋੜੇ ਨੇ ਖਿਆਲ ਜਾ ਕੀਤਾ, ਜਾਣੀ ਮੂੰਹ ਜਾ ਕੀਤਾ ਹੈ।
ਤਿੰਨ ਅੱਗੇ ਪਾਨ ਕਰਾਵਾ।
ਵਿਧੀ ਚੰਦ ਨੇ ਉਹ ਅੱਗੇ ਪਾਣੀ ਚੱਲ ਰਿਹਾ ਸੀ ਪ੍ਰਵਾਹ ਲੈ ਕੇ ਉਹਨੂੰ ਛਕਾਉਣਾ ਕੀਤਾ ਪਿਆਇਆ ਹੈ।
ਨਿਰਮਲ ਨੀਰ ਅਚਿਓ ਮਨ ਭਾਵਾ।
ਆਪ ਮਹਿਰ ਤੋਂ ਰਹਿਤ ਬੜਾ ਸ਼ੁੱਧ ਉਜਲ ਪਾਣੀ ਸੀ, ਮਨ ਭਾਉਂਦਾ ਏ ਘੋੜੇ ਨੇ ਖੁੱਲਾ ਡੁੱਲਈ ਰਜ ਕੇ ਛਕ ਲਿਆ ਹੈ।
ਕਰਤ ਪਾਨ ਕੋ ਹੈ ਗਿਰ ਪਰਿਓ।
ਬਸ ਕਹਿੰਦੇ ਜਲ ਛਕਦਿਆਂ ਛਕਦੇ ਹੀ ਜਿਹੜਾ ਘੋੜਾ ਹੈ ਝਟਪਟੀ ਹੇਠਾਂ ਡਿੱਗ ਪਿਆ।
ਹੇਰਤ ਖਰੇ ਤੁਰਤ ਹੀ ਮਰਿਓ।
ਸਾਰੇ ਗੁਰਸਿੱਖ ਸੂਰਵੀਰ ਦੇਖ ਰਿਹਾ, ਦੇਖਦਿਆਂ ਦੇਖਦਿਆਂ ਬੜੀ ਛੇਤੀ ਅਕਾਲ ਚਲਾਣੇ ਕਰ ਗਿਆ ਹੈ।
ਰਣ ਮਹਿ ਲੱਗੇ ਘਾਵ ਗਨ ਪਾਰੇ।
ਕਿਉਂ ਇੱਕ ਜਿਹੜਾ ਗੁਰੂ ਮਹਾਰਾਜ ਦਾ ਸਵਾਰੀ ਵਾਲਾ ਘੋੜਾ ਹੈ, ਜੰਗ ਕਰਦਿਆਂ ਕਰਦਿਆਂ ਦੇ ਕਾਫੀ ਜਿਹੜੇ ਕੋਈ ਜ਼ਖਮ ਜੇ ਫੱਟ ਜੇ ਲੱਗ ਗਏ ਸਨ।
ਗੁਰ ਪਹੁੰਚਾਵਨ ਹੇਤ ਜਿਵਾਰੇ।
ਇਹਦਾ ਸਿਰਫ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਕੀਰਤਪੁਰ ਸਾਹਿਬ ਮੈਂ ਪਹੁੰਚਾ ਕੇ ਫੇਰ ਹੀ ਅਕਾਲ ਚੜਾਣਾ, ਇਸ ਕਰਕੇ ਜਿਉਂਦਾ ਰਹਿ ਰਿਹਾ ਸੀ।
ਵੱਡੇ ਭਾਗ ਸੁਰਪੁਰ ਕੋ ਗਯੋ।
ਇਹਦੇ ਕੋਈ ਚੰਗੇ ਪਿਛਲੇ ਵੱਡੇ ਭਾਗ ਸਨ, ਜਿਸ ਕਰਕੇ ਸਤਿਗੁਰੂ ਦੀ ਸਵਾਰੀ ਦਿੰਦਾ ਮਹਾਨ ਕਿਰਪਾ ਦਾ ਪਾਤਰ ਬਣ ਕੇ ਸੱਚਖੰਡ ਨੂੰ ਚਲਾ ਗਿਆ।
ਨਾਮ ਜਾਨ ਭਾਈ ਜਿਸ ਪਇਓ।
ਜਿਸ ਦਾ ਨਾਮ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਗੁਲਬਾਗ ਤੋਂ ਨਾਮ ਜਾਨ ਭਾਈ ਰੱਖਿਆ ਸੀ, ਵੀ ਜਾਨ ਨੂੰ ਪਿਆਰਾ ਦਾ ਹੁੰਦਾ ਹੈ, ਵੀ ਪਿਆਰਾ ਭਾਈ ਹੈ ਸਾਡਾ। ਦੇਖ ਲੋ ਏਡੇ ਦਿਆਲੂ ਕਿਰਪਾਲੂ ਹੈ, ਆਪਣੇ ਘੋੜੇ ਨੂੰ ਵੀ ਪਿਆਰਾ ਭਾਈ ਕਹਿ ਰਹੇ ਨੇ। ਕਹਿੰਦਾ ਮੁਨੀਆ ਮਨ ਮਨੁੱਖ ਹੋਏ, ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵਿਰਸੇ ਵਿਚ ਹੀ ਐਸੀ ਦਿਆਲਤਾ ਕਿਰਪਾਲਤਾ।
ਲੋਹ ਸਵਾ ਮਨ ਜਾਹੇ ਸਰੀਰ।
ਕਹਿੰਦੇ ਜਿਸ ਦੇ ਉਹ ਸਰੀਰ ਦੇ ਵਿਚ ਕਹਿੰਦੇ ਸਵਾ ਮਨ ਜਿਹੜਾ ਲੋਹਾ ਹੈ ਉਹ ਨਿਕਲਿਆ ਹੈ।
ਕਰਤ ਜੰਗ ਵੇਦਿਓ ਬਹੁ ਵੀਰ।
ਕਹਿੰਦੇ ਜਿਹੜਾ ਇਹ ਸੂਰ ਵੀਰ ਘੋੜਾ ਜੰਗ ਕਰਦਿਆਂ ਕਰਦਿਆਂ ਕਹਿੰਦੇ ਬਿਨਿਆ ਗਿਆ, ਜਾਣੀ ਜਿਹੜਾ ਗੋਲੀ ਛਿੱਕ ਕਾ ਜਾ ਸਵਾ ਮਨ ਸ੍ਰੀ ਵਿਚੋਂ ਨਿਕਲਿਆ ਹੈ।
ਅਵਰ ਤੁਰੰਗ ਗੁਰੂ ਚੜ ਚੱਲੇ।
ਇਸ ਤਰ੍ਹਾਂ ਏ ਗੁਰੂ ਮਹਾਰਾਜ ਨੂੰ ਸਵਾਰੀ ਦਿੰਦਾ ਕੀਰਤਪੁਰ ਸਾਹਿਬ ਦੇ ਨੇੜੇ ਪੁਜਾ ਕੇ ਅਕਾਲ ਚਲਾਣਾ ਕਰ ਗਿਆ। ਗੁਰੂ ਹਰਗੋਬਿੰਦ ਸਾਹਿਬ ਜੀ ਕਿਰਪਾ ਕਰਦੇ ਉਦੋਂ ਬਾਅਦ ਕਿਸੇ ਹੋਰ ਘੋੜੇ ਉਪਰ ਚੜ ਕੇ ਚੱਲ ਪਏ ਹਨ।
ਤਿਸ ਹੈ ਕੇ ਗੁਣ ਬਾਰਨ ਤਪਾਲੇ।
ਉਸ ਗੁਣ ਦੇ ਜਿਹੜੇ ਕੋਈ ਚੰਗੇ ਚੰਗੇ ਗੁਣ ਹਨ ਉਹਨਾਂ ਨੂੰ ਮਹਾਰਾਜ ਕਹਿ ਰਹੇ ਹਨ।
ਤਪੁਰ ਤਬ ਹੀ ਨੀਅਰ ਆਯੋ।
ਇਹਨੇ ਨੂੰ ਚਲਦਿਆਂ ਚਲਾਉਂਦਿਆਂ ਸ੍ਰੀ ਕੀਰਤਪੁਰ ਸਾਹਿਬ ਬਹੁਤ ਨੇੜੇ ਆ ਗਿਆ।
ਪਰਵਿਰਸ਼ੇ ਪਿਖ ਕਹਿ ਭਾਲੇ ਸੁਹਾ ਵਸਾਯੋ।
ਇਸ ਵੇਲੇ ਆਪ ਜੀ ਪ੍ਰਵੇਸ਼ ਹੋਏ ਕੀਰਤਪੁਰ ਸਾਹਿਬ ਚ ਵੇਖ ਕੇ ਆਪ ਜੀ ਨੇ ਮੁਖੋਂ ਕਿਹਾ ਵੀ ਆ ਤਾਂ ਬਾਬਾ ਗੁਰਦਿੱਤਾ ਨੇ ਸੋਹਣਾ ਨਗਰ ਵਸਾਇਆ ਹੈ।
ਬੁੱਢਣ ਸ਼ਾਹ ਨਿਕਟ ਚੱਲ ਗਏ।
ਬਸ ਇੰਨਾ ਕੁ ਵਚਨ ਕਹਿ ਕੇ ਵੀ ਕੀਰਤਪੁਰ ਸਾਹਿਬ ਨੇ ਸੋਹਣਾ ਵਸਾਇਆ ਹੈ। ਫਿਰ ਜਿੱਥੇ ਬੁੱਢਣ ਸ਼ਾਹ ਫਕੀਰ ਪਹਾੜ ਉਪਰ ਰਹਿ ਰਿਹਾ ਹੈ ਉਧਰ ਨੂੰ ਸਤਿਗੁਰੂ ਜੀ ਪਹਿਲਾਂ ਚਲੇ ਗਏ ਹਨ।
ਬੈਠਿਓ ਜਹਾਂ ਸਮਾਧੀ ਕਏ।
ਇੱਥੇ ਬੁੱਢਣ ਸ਼ਾਹ ਨੇ ਸਮਾਧੀ ਲਾਈ ਹੋਈ ਹੈ, ਚੌਂਕੜਾ ਮਾਰ ਕੇ ਬੈਠਾ ਹੋਇਆ ਹੈ।
ਸਿਮਰਤ ਸ੍ਰੀ ਹਰਗੋਬਿੰਦ ਰੂਪ।
ਸਮਾਧੀ ਵਿਚ ਬੈਠਾ ਹੋਇਆ ਗੁਰੂ ਹਰਗੋਬਿੰਦ ਸਾਹਿਬ ਦੇ ਸਰੂਪ ਨੂੰ ਚੇਤੇ ਕਰ ਰਿਹਾ, ਯਾਦ ਕਰ ਰਿਹਾ ਹੈ।
ਦੇਹ ਦਰਸ਼ਨ ਅਬ ਆਨ ਅਨੂਪ।
ਆ ਬੇਨਤੀਆਂ ਕਰ ਰਿਹਾ ਹੇ ਗੁਰੂ ਹਰਗੋਬਿੰਦ ਸਾਹਿਬ, ਮੀਰੀ ਪੀਰੀ ਦੇ ਮਾਲਕ, ਆਪਣੇ ਅਨੁਪਮ ਜਿਹੜੇ ਦਰਸ਼ਨਦਾਰ ਮੈਨੂੰ ਬਖਸ਼ ਦੇਵੋ ਜੀ।
ਕਹਿਓ ਆਏ ਮੈਂ ਹਰਗੋਬਿੰਦ।
ਅੰਦਰੋਂ ਅੰਦਰੀ ਸਮਾਧੀ ਵਿਚ ਬੈਠਾ ਬੇਨਤੀ ਕਰ ਰਿਹਾ ਸੀ, ਉਸੇ ਵੇਲੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਾ ਕੇ ਕਿਹਾ, ਬੁੱਢਣ ਸ਼ਾਹ ਫਕੀਰ, ਇਸ ਤੂੰ ਨਾਮ ਨੂੰ ਲੈ ਕੇ ਵੀ ਹਰਗੋਬਿੰਦ ਸਾਹਿਬ ਜੀ ਆਓ, ਮੈਂ ਹਰਗੋਬਿੰਦ ਸਾਹਿਬ ਆ ਗਿਆ ਹਾਂ।
ਖੋਲ ਬਿਲੋ ਕਹ ਚਖ ਅਰਬਿੰਦ।
ਦੋਵੇਂ ਬੁੱਢਣ ਸ਼ਾਹ ਫਕੀਰ ਆਪਣੇ ਜਿਹੜੇ ਕਵਲ ਵਰਗੇ ਨੇਤਰ ਉਨ੍ਹਾਂ ਨੂੰ ਖੋਲ ਕੇ ਵੇਖ ਲੈ ਸਾਨੂੰ।
ਦੇਹ ਦਰਸ ਨਿਜ ਬਾਕ ਸੁਣਾਏ।
ਆਪਣੇ ਵੀ ਦਰਸ਼ਨ ਕਦੇ ਤੂੰ ਤੇ ਆਪਣੇ ਨੇਤਰ ਖੋਲ ਕੇ ਬਚਨ ਵੀ ਸੁਣਾ।
ਜਬ ਇਹੋ ਕਾਨ ਪਰੀ ਧੁਨ ਜਾਏ।
ਇਸ ਤਰ੍ਹਾਂ ਦੀ ਜਿਹੜੀ ਆਵਾਜ਼ ਹੈ ਬੁੱਢਣ ਸ਼ਾਹ ਫਕੀਰ ਦੇ ਕੰਨਾਂ ਵਿਚ ਜਾ ਪਈ ਹੈ।
ਅਦਕ ਆਨੰਦ ਤੇ ਨੈਣ ਉਗਾਰੇ।
ਫਿਰ ਵੀ ਬੜੇ ਆਨੰਦ ਖੁਸ਼ ਹੋ ਕੇ ਨੇ ਝਟਪਟ ਨੇਤਰ ਖੋਲੇ ਹਨ।
ਪਰਿਓ ਚਰਨ ਜਸ ਰੁਚਰ ਉਚਾਰੇ।
ਉੱਠ ਕੇ ਝਟਪਟ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਤੇ ਟਹਿ ਪਿਆ ਹੈ, ਬੜਾ ਜਸ ਕਰਨ ਲੱਗਿਆ ਹੈ।
ਨਮੋ ਨਮੋ ਤੁਮ ਹੋ ਜਗ ਸਵਾਮੀ।
ਮਹਾਰਾਜ ਤੁਸੀਂ ਤਾਂ ਸੰਸਾਰ ਦੇ ਸਵਾਮੀ ਹੋ, ਮਾਲਕ ਹੋ, ਨਮਸਕਾਰ ਹੈ, ਨਮਸਕਾਰ ਹੈ।
ਨਮੋ ਨਮੋ ਪ੍ਰਭ ਅੰਤਰ ਜਾਮੀ।
ਇਹ ਪਰਮੇਸ਼ਰ ਰੂਪ ਅੰਦਰ ਦੀਆਂ ਜਾਣਨ ਵਾਲੇ ਤੁਹਾਨੂੰ ਮਹਾਰਾਜ ਮੈਂ ਨਮਸਕਾਰ ਹੈ, ਨਮਸਕਾਰ ਮੇਰੀ ਹੈ।
ਨਮੋ ਨਮੋ ਗਨ ਤੁਰਕਨ ਹਰਤਾ।
ਜਿਹੜੇ ਦੁਸ਼ਟ ਮੁਸਲੇ ਉਹਨਾਂ ਨੂੰ ਤੁਸੀਂ ਮਾਰਨ ਵਾਲੇ ਹੋ, ਮੇਰੀ ਨਮਸਕਾਰ ਨਮਸਕਾਰ ਐਸੇ ਜੰਗੀ ਯੋਧਿਆਂ ਨੂੰ।
ਨਮੋ ਨਮੋ ਉਜਲ ਜਸ ਕਰਤਾ।
ਹੇ ਮਹਾਰਾਜ, ਆਪਣੇ ਭਗਤਾਂ ਦਾ ਉਜਲ ਜਸ ਕਰਨ ਕਰਾਉਣ ਵਾਲੇ ਨਮਸਕਾਰ ਹੈ, ਨਮਸਕਾਰ ਹੈ।
ਸੱਚ ਦਾ ਆਨੰਦ ਸਰੂਪ ਤੁਮਾਰਾ।
ਤੁਹਾਡਾ ਜਿਹੜਾ ਸਰੂਪ ਉਹ ਤਾਂ ਸੱਚ ਆਨੰਦ ਹੈ।
ਮੱਛ ਕੱਛ ਬਾਵਨ ਤਨ ਤਾਰਾ।
ਕਵੀ ਜੀ ਨੇ ਆਪਣੇ ਵੱਲੋਂ ਥੋੜਾ ਜਿਹਾ ਲਾ ਲਿਆ, ਕਿਉਂਕਿ ਆਹ ਪੁਰਾਣ ਜ਼ਿਆਦਾ ਪੜ੍ਹੇ ਸੀ ਕਵੀ ਸੰਤੋਖ ਸਿੰਘ ਜੀ। ਕਈ ਵਾਰੀ ਉਹ ਜਿਹੜੀ ਕੋਈ ਵਿਦਿਆ ਜ਼ਿਆਦਾ ਪੜਿਆ ਹੋਇਆ ਉਧਰ ਉਹਦਾ ਮਨ ਦਾ ਝੁਕਾ ਸਹਿਜੇ ਸਹਿਜੇ ਹੋ ਜਾਂਦਾ ਹੈ। ਹੁਣ ਭਾਵੇਂ ਬੁੱਢਣ ਸ਼ਾਹ ਮੱਛ ਕੱਛ ਪੁਰਾਣਾ ਦਾ ਨਾ ਪੜਿਆ ਸੀ ਨਾ ਕਹੀ ਸਕਦਾ ਸੀ। ਤੁਸੀਂ ਮਹਾਰਾਜ ਮੱਛ ਅਵਤਾਰ, ਤੁਸੀਂ ਕੱਛੂ ਦਾ ਅਵਤਾਰ, ਤੁਸੀਂ 52 ਅੰਗਣਾ ਦਾ 52 ਅਵਤਾਰ ਧਾਰਿਆ ਹੈ।
ਸ਼ੁਕਰ ਸ੍ਰੀ ਨਰ ਸਿੰਘ ਬਣੇ।
ਤੁਸੀਂ ਮਹਾਰਾਜ ਸੂਰ ਬਰਾ ਦਾ ਅਵਤਾਰ, ਸ੍ਰੀ ਨਰ ਸਿੰਘ ਦਾ ਅਵਤਾਰ ਬਣੇ ਹੋ।
ਰਾਮ ਚੰਦ ਸ੍ਰੀ ਕ੍ਰਿਸ਼ਨ ਬਣੇ ਹੋ।
ਆਸਵਾ ਰਾਮ ਚੰਦਰ ਜੀ, ਸ੍ਰੀ ਕ੍ਰਿਸ਼ਨ ਸਾਹਿਬ, ਕ੍ਰਿਸ਼ਨ ਮਹਾਰਾਜ ਵੀ ਤੁਸੀਂ ਕਹੇ ਜਾਂਦੇ ਹੋ, ਕਥਨ ਕੀਤੇ ਜਾਂਦੇ ਗਏ ਹੋ।
ਸ੍ਰੀ ਨਾਨਕ ਸ੍ਰੀ ਅੰਗਦ ਅਮਰ।
ਆਏ ਜਾਣੇ ਕਵੀ ਨੇ ਆਪਣੇ ਵੱਲੋਂ ਅਸਲ ਵਿਚ ਤਾਂ ਨਵਾਂ ਸੱਚ ਦਾ ਆਨੰਦ ਸਰੂਪ ਤੁਹਾਰਾ ਹੀ ਇਥੋਂ ਤੱਕ ਯਥਾਰਥ ਲਹਿਜ ਹੈ, ਬਾਕੀ ਅਖੇਪਕ ਸਮਝ ਲੈਣਾ। ਇਸ ਤਰ੍ਹਾਂ ਸੱਚ ਦੇ ਆਨੰਦ ਤੋਂ ਅੱਗੇ ਵੀ ਮਾਰਾ, ਫਿਰ ਤੁਸੀਂ ਸੱਚ ਦਾ ਆਨੰਦ ਸਰੂਪ ਤੋਂ ਗੁਰੂ ਨਾਨਕ ਸਾਹਿਬ ਜੀ ਹੋ ਗਏ, ਸਵਾਏ ਮਾਨ ਫਿਰ ਦੂਸਰੇ ਗੁਰੂ ਅੰਗਦ ਸਾਹਿਬ ਜੀ ਹੋ ਗਏ, ਫਿਰ ਤੀਸਰੇ ਸਰੂਪ ਦੇ ਵਿਚ ਹੇ ਸੱਚ ਆਨੰਦ ਸਰੂਪ ਗੁਰੂ ਹਰਗੋਬਿੰਦ ਸਾਹਿਬ ਅਮਰਦਾਸ ਰੂਪ ਹੋ ਗਏ।
ਰਾਮ ਗੁਰੂ ਅਰਜਨ ਰਚ ਸਮਰ।
ਫਿਰ ਤੁਸੀਂ ਮਹਾਰਾਜ ਗੁਰੂ ਰਾਮਦਾਸ ਸਰੂਪ, ਫਿਰ ਗੁਰੂ ਅਰਜਨ ਸਰੂਪ, ਫਿਰ ਜੰਗ ਯੁੱਧਾਂ ਨੂੰ ਰਚਣ ਵਾਲਾ ਇਹ ਛੇਵਾਂ ਸਰੂਪ ਧਾਰਿਆ ਹੈ।
ਸੱਤਮ ਰੂਪ ਧਾਰ ਦਰਸ਼ਨ ਦੀ।
ਹੁਣ ਮਹਾਰਾਜ ਛੇਵਾਂ ਸਰੂਪ ਗੁਰੂ ਹਰਗੋਬਿੰਦ ਸਾਹਿਬ ਦਾ ਧਾਰਨ ਕਰਕੇ ਆਪ ਜੀ ਨੇ ਮੈਨੂੰ ਆ ਦਰਸ਼ਨ ਦਿੱਤਾ ਹੈ।
ਮਮ ਕਲਿਆਣ ਸਕਲ ਵਿਦ ਕੀਨਾ।
ਹੇ ਗੁਰੂ ਹਰਗੋਬਿੰਦ ਸਾਹਿਬ ਪਰਮੇਸ਼ਰ, ਮੇਰਾ ਸਭ ਤਰ੍ਹਾਂ ਕਰਕੇ ਆਪ ਜੀ ਨੇ ਕਲਿਆਣ ਕਰ ਦਿੱਤਾ, ਭਲਾ ਕਰ ਦਿੱਤਾ ਹੈ।
ਭਾਵ ਸ੍ਰੋਣ ਜੁਤ ਅਧਿਕ ਸੁਹਾ।
ਵੇਖੋ ਮਹਾਰਾਜ ਆਪ ਜੀ ਦੇ ਜਿਹਾ ਸਰੀਰ ਹੈ, ਬੜੇ ਜਖਮਾਂ ਬੜੇ ਲਹੂ ਜਾ ਨਿਕਲਿਆ, ਉਹਦੇ ਸਮੇਤ ਸੋਭ ਨੀਕ ਹੋ ਰਿਹਾ ਹੈ।
ਸਤ ਰਾਵਣ ਜਨ ਰਗਬਰ ਆਏ।
ਮੈਨੂੰ ਤੁਸੀਂ ਪ੍ਰਤੀਤ ਹੁੰਦਾ ਜਾਣੀ ਰਾਵਣ ਨੂੰ ਮਾਰ ਕਰਕੇ ਆਏ ਹੋ ਆਪ ਜੀ ਰਾਮ ਰੂਪ ਵਿਚ।
ਕਹਿ ਜਸ ਬਹੁ ਬਿਦ ਪੱਗ ਪਰ ਪਰਿਓ।
ਹਾਂ, ਇਸ ਤਰ੍ਹਾਂ ਕਹਿੰਦੇ ਬਹੁਤ ਤਰ੍ਹਾਂ ਦਾ ਸਤਿਗੁਰੂ ਦਾ ਜਸ ਕਹਿੰਦਾ ਕਹਿੰਦਾ ਬੁੱਢਣ ਸਾਹ ਸਤਿਗੁਰੂ ਦੇ ਚਰਨਾਂ ਤੇ ਪਿਆ ਹੈ।
ਗੁਰ ਗਹਿ ਭੁਜ ਗਰ ਲਾਵਨ ਕਰਿਓ।
ਗੁਰੂ ਹਰਗੋਬਿੰਦ ਸਾਹਿਬ ਜੀ ਬੰਦਗੀ ਵਾਲਾ ਜਾਣ ਕੇ ਪਕੜ ਕੇ ਆਪਣੇ ਗਲ ਨਾਲ ਇਹ ਫਕੀਰ ਨੂੰ ਲਾ ਲਿਆ ਹੈ, ਜੱਫੀ ਵਿਚ ਲੈ ਲਿਆ ਬੁੱਢਣ ਸ਼ਾਹ।
ਸਕਲ ਆਸ ਪੂਰਨ ਤਬ ਪਈ।
ਫੇਰ ਕੀ ਸੀ, ਜਦੋਂ ਗੁਰੂ ਮਹਾਰਾਜ ਨੇ ਜੱਫੀ ਵਿਚ ਲੈ ਲਿਆ, ਫੇਰ ਤੀਆਂ ਬੁੱਢਣ ਸ਼ਾਹ ਦੀਆਂ ਸਾਰੀਆਂ ਆਸਾਂ ਪੂਰੀਆਂ ਹੋ ਗਈਆਂ, ਜਾਣੀ ਸਮਾਪਤ ਹੋ ਗਈਆਂ।
ਸਭ ਗਿਆਤਾ ਔਰ ਮਹਿ ਬਿਦ ਤਈ।
ਸਭ ਤਰ੍ਹਾਂ ਦੀ ਜਿਹੜੀ ਸੋਝੀ ਔਰ ਇਹਦੇ ਵਿਚ ਹੋਏ ਆਈ ਹੈ, ਸਭ ਕੁਝ ਦਾ ਪਤਾ ਲੱਗ ਗਿਆ ਹੈ।
ਸ੍ਰੀ ਗੁਰਦਿੱਤਾ ਤਬ ਚੱਲ ਆਯੋ।
ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜੱਫੀ ਵਿਚ ਲੈ ਕੇ ਨਿਹਾਲੋ ਨਿਹਾਲ ਕਰਦਾ, ਉਸੇ ਵੇਲੇ ਗੁਰੂ ਹਰਗੋਬਿੰਦ ਸਾਹਿਬ ਦੇ ਵੱਡੇ ਸਾਹਿਬਜ਼ਾਦੇ ਸ੍ਰੀ ਗੁਰਦਿੱਤਾ ਜੀ ਉੱਥੇ ਆ ਗਏ ਹਨ।
ਨਮੋ ਪਰਸ ਪਾਰ ਕਰ ਸੁਖ ਪਾਇਓ।
ਹਾਂ, ਬੁੱਢਣ ਸ਼ਾਹ ਨੇ ਗੁਰਦਿੱਤਾ ਜੀ ਨੂੰ ਮੱਥਾ ਟੇਕਿਆ ਤੇ ਸ੍ਰੀ ਗੁਰਦਿੱਤਾ ਜੀ ਨੇ ਬੁੱਢਣ ਸ਼ਾਹ ਨੂੰ ਬੰਦਗੀ ਵਾਲਾ ਜਾਣ ਕੇ ਨਮਸਕਾਰ ਕਰ ਦਿੱਤੀ।
ਸਤਿਗੁਰ ਭਨਿਓ ਜਾਏ ਹਮ ਡੇਰੇ।
ਉਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਚਨ ਕੀਤਾ ਵੀ ਅਸੀਂ ਤਾਂ ਆਪਣੇ ਹੁਣ ਜਿੱਥੇ ਟਿਕਾਣਾ ਹੈ ਰਹਿਸ਼ੀ ਮਕਾਨ ਉੱਥੇ ਜਾਣੇ ਹਾਂ।
ਇਹ ਆਪ ਬੈਠੇ ਹੈ ਗੇ ਢਿੱਗ ਤੇ।
ਏ ਬੁੱਢਣ ਸ਼ਾਹ ਫਕੀਰ, ਆ ਜਿਹੜਾ ਸਪੁੱਤਰ ਹੈ ਨਾ ਸਾਡਾ ਗੁਰਦਿੱਤਾ, ਇਹ ਤੇਰੇ ਕੋਲ ਬੈਠੇਗਾ।
ਇਮ ਕਹਿ ਗਮਨ ਕੀਨ ਤਤ ਕਾਲਾ।
ਇਸ ਤਰ੍ਹਾਂ ਦੇ ਬਚਨ ਕਹਿੰਦਿਆਂ ਕਹਿੰਦਿਆਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਘੋੜ ਸਵਾਰ ਹੋ ਕੇ ਬੜੀ ਛੇਤੀ ਚੱਲਣਾ ਕੀਤਾ।
ਉਤਰ ਸੈਲ ਤੇ ਸਦਨ ਪ੍ਰਵੇਸ਼ੇ।
ਜਿਹੜਾ ਬੁੱਢਣ ਸ਼ਾਹ ਦਾ ਪਹਾੜ ਹੈ, ਉਸ ਤੋਂ ਉਤਰ ਕੇ ਝਟਪਟ ਹੀ ਆਪਣੇ ਘਰ ਵਿਚ ਆ ਪ੍ਰਵੇਸ਼ ਹੋਏ ਹਨ।
ਦਰਸ਼ਨ ਦੀਨ ਕੁਟੰਬ ਅਸ਼ੇਸ਼ੇ।
ਇੰਨਾ ਸਾਰਾ ਪਰਿਵਾਰ ਉਸ ਨੂੰ ਸਤਿਗੁਰੂ ਨੇ ਆ ਦਰਸ਼ਨ ਬਖਸ਼ਿਆ ਹੈ।
ਘਟ ਕਸ ਤਰੋ ਦਸ ਜਾਮ ਬਿਤਾਏ।
ਦੇਖ ਲੋ, ਗੁਰੂ ਮਹਾਰਾਜ ਨੇ ਐਸਾ ਕਵਰ ਕਸਾ ਕੀਤਾ, ਜੰਗ ਯੁੱਧ ਕਰਨ ਲਈ ਕਵਰ ਕਸਾ ਕੀਤਿਆਂ 13 ਪਹਿਰ ਬਤੀਤ ਕਰ ਦਿੱਤੇ।
ਸ਼ਸਤਰ ਬਸਤਰ ਸਭ ਅੰਗ ਲਗਾਏ।
ਇਸ ਤਰ੍ਹਾਂ 13 ਪਹਿਰਾਂ ਤੋਂ ਲੈ ਕੇ ਉਸੇ ਤਰ੍ਹਾਂ ਸ਼ਸਤਰ ਵੀ ਬਸਤਰ ਵੀ ਐਨ ਪੂਰੇ ਸਰੀਰ ਤੇ ਲਗਾਏ ਸਜਾਏ ਹੋਏ।
ਦੋਏ ਘੜੀ ਉਪਰ ਬਿਤ ਜਬੈ।
ਜਦੋਂ 13 ਪਹਿਰਾਂ ਤੋਂ 2 ਘੜੀਆਂ ਉਪਰ ਹੋਰ ਲੰਘੀ, 48 ਮਿੰਟ ਹੋਰ ਉਪਰ ਹੋ ਗਏ।
ਕਮਰ ਕਸਾ ਖੋਲਿਓ ਗੁਰ ਤਬੈ।
ਉਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣਾ ਜਿਹੜਾ ਕਬਰ ਕਸਾ ਕੀਤਾ ਉਸ ਨੂੰ ਖੋਲ ਦਿੱਤਾ।
ਸ਼ਸਤਰ ਬਸਤਰ ਸਭ ਧਰੇ ਉਤਾਰੀ।
ਜਿਹੜੇ ਕੋਈ ਬਸਤਰ ਸੀ ਸ਼ਸਤਰ ਪਹਿਨੇ ਹੋਏ ਸੀ ਉਹ ਸਾਰੀ ਲਾ ਲਾ ਕੇ ਰੱਖ ਦਿੱਤੀ।
ਸ਼ਨਾਨ ਲੀਨ ਬਹੁ ਬਾਰੀ,
ਬਹੁਤਾ ਉਜਲ ਲੱਗ ਕੇ ਲੈ ਕੇ ਤੀਸਰਾ ਇਸ਼ਨਾਨ ਕਰ ਲਿਆ ਆਪ ਜੀ ਨੇ।
ਤੀਰ ਆਦਕੇ ਘਾਵ ਵਿਸਾਲਾ,
ਫਿਰ ਦੇਖਿਆ ਕਹਿੰਦੇ ਜਿਵੇਂ ਤੀਰ ਨੇ ਹੋਰ ਸ੍ਰੀ ਸਾਹਿਬ ਉਹਦੇ ਬੜੇ ਜਖਮ ਜੇ ਫਟ ਜੇ ਲੱਗੇ ਐ ਬਹੁਤ
ਲੱਗੇ। ਬਹੱਤਰ ਜਬ ਰਣ ਕਾਲਾ,
ਜਦੋਂ ਕਹਿੰਦੇ ਆਪ ਜੀ ਨੇ ਉਹ ਕਰਤਾਰਪੁਰ ਵਿਚ ਜੰਗ ਜਦ ਕੀਤਾ ਸੀ ਸਰੀਰ ਤੇ 12 ਜਖਮ 12 ਫਟ ਲੱਗ ਗਏ ਸਨ,
ਕਮਰ
72 ਜਖਮ ਲੱਗ ਗਏ ਸਨ।
ਕਮਰ ਕਸਾ ਖੋਲਤ ਗਨ ਗਿਨੇ,
ਜਦੋਂ ਕਹਿੰਦੇ ਆਪ ਜੀ ਨੇ ਉਹ ਕਬਰ ਕਸਾ ਖੋਲਿਆ ਇਸ਼ਨਾਨ ਕੀਤਾ ਫਿਰ ਸਰੀਰ ਤੇ ਫਟ ਜੇ ਲੱਗੇ ਗਣੇ ਤੇ ਉਹ 72 ਹਨ।
ਸੁਨ ਸਭ ਬਿਸਮੇ ਸੇਵਕ ਭਨੇ,
ਜਿੰਨੇ ਕਹਿੰਦੇ ਸਿੱਖ ਸੂਰ ਵੀਰ ਸੁਣ ਕੇ ਚਰਜ ਵੀ ਹੁੰਦੇ ਤੇ ਆਪੋ ਵਿਚ ਵੀ ਕਹਿੰਦੇ ਹਨ।
ਚਤੁਰ ਘਟੀ ਜਬ ਜਾਮਨ ਗਈ,
ਜਦੋਂ ਕਹਿੰਦੇ 4 ਘੜੀਆਂ ਰਾਤ ਚਲੀ ਗਈ ਹੈ,
ਕਰ ਭੋਜਨ ਦ੍ਰਿਗ ਨਿੰਦਰਾ ਲਈ,
ਆਪ ਜੀ ਨੇ ਭੋਜਨ ਛਕ ਲਿਆ ਲੰਗਰ ਸ਼ਗਲਿਆ ਨੀਂਦ ਲੈ ਲਈ ਬਰਾਜ ਗਏ ਨੇ।
ਅਪਰ ਸਰਬ ਹੀ ਕਾਰ ਕਾਰ ਖਾਨ,
ਉਦੋਂ ਬਾਅਦ ਜਿੰਨੇ ਸੁਖ ਸੂਰ ਵੀਰੋ ਸਾਰੇ ਗੁਰੂ ਕੇ ਲੰਗਰ ਵਿਚ ਭੋਜਨ ਛਕ ਛਕੇ,
ਸੁਪਤ ਭਏ ਕਾਰ ਚਿੰਤਾ ਹਾਨ,
ਸਾਰੀ ਜਿਹੜੀ ਚਿੰਤਾ ਸੀ ਉਹਨੂੰ ਨਾਸ ਕਰਕੇ ਐ ਬੇਫਿਕਰ ਹੋ ਕੇ ਸੌ ਗਏ ਹਨ।
ਉਤ ਬੁੱਢਣ ਸ਼ਾਹ ਉਤ ਬੁੱਢਣ ਢਿੱਗ ਬਾਬਾ ਥੇਰੇ,
ਉਧਰ ਬੁੱਢਣ ਸ਼ਾਹ ਫਕੀਰ ਦੇ ਕੋਲ ਬਾਬਾ ਗੁਰਦਿੱਤਾ ਜੀ ਟਿਕੇ ਹੋਏ ਰਾਤ ਸਮੇ,
ਭਗਤ ਗਿਆਨ ਕੀ ਚਰਚਾ ਕਰੇ,
ਆਪੋ ਵਿਚ ਹੀ ਕਿਵੇਂ ਪ੍ਰੇਮ ਨਾਲ ਵਾਹਿਗੁਰੂ ਦੀ ਭਗਤੀ ਕਰੀ ਦੀ, ਕਿਵੇਂ ਫਿਰ ਭਗਤੀ ਕਰਦਿਆਂ ਬ੍ਰਹਮ ਗਿਆਨ ਉਹ ਹੋ ਜਾਂਦਾ, ਬ੍ਰਹਮ ਗਿਆਨ ਹੋਣ ਤੋਂ ਕੈਸੀ ਅਵਸਥਾ ਹੋ ਜਾਂਦੀ, ਸਭ ਪਾਸੇ ਬ੍ਰਹਮ ਦੀਸਾ ਬ੍ਰਹਮ ਸੁਣੀਏ, ਬ੍ਰਹਮ ਬ੍ਰਹਮ ਬਖਾਣੀਏ, ਆਤਮ ਪਸਾਰਾ ਕਰਨ ਹਾਰਾ ਪ੍ਰਭ ਬਿਨਾ ਨੀ ਜਾਣੀਏ, ਐਸਾ ਹੁੰਦਾ ਹੈ ਜੈ ਜੈ ਭੇਖੋ ਤੈ ਹਜੂਰ ਦੂਰ ਕਤੋ ਨਜਾਈ, ਰਬ ਰਹਿਆ ਸਰਵਤਰ ਮੈਂ ਮਨ ਸਦਾ ਧਿਆਈ, ਵਿਓ ਪਰਮੇਸ਼ਰ ਦੇ ਹਰ ਪਾਸੇ ਦਰਸ਼ਨ ਹੁੰਦੇ ਹੈ, ਸਭ ਗੋਵਿੰਦ ਹੈ ਸਭ ਗੋਵਿੰਦ ਹੈ ਗੋਵਿੰਦ ਬਿਨੀ ਕੋਈ, ਇਸ ਤਰ੍ਹਾਂ ਬ੍ਰਹਮ ਵਿਚਾਰ ਜਿਹੜੀ ਉਹ ਬੈਠੇ ਕਰ ਰਹੇ ਆਪੋ ਵਿਚ ਹੀ।
ਸਤਿਗੁਰ ਕੇ ਗੁਣ ਬਰਨਤ ਰਹੇ,
ਫਿਰ ਇਸ ਤਰ੍ਹਾਂ ਬੁੱਢਣ ਸ਼ਾਹ ਫਕੀਰ ਜੀ ਅਤੇ ਬਾਬਾ ਗੁਰਦਿੱਤਾ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗੁਣਾਂ ਨੂੰ ਵੀ ਕਥਨ ਕਰਦੇ ਰਹੇ।
ਜਿਨ ਕੋ ਸੁਣ ਸਿੱਖ ਦੁਰਮਤ ਦਹੇ,
ਆ ਜਿਨ੍ਹਾਂ ਬਚਨਾਂ ਨੂੰ ਸੁਣ ਕੇ ਜਸ ਨੂੰ ਸੁਣ ਕੇ ਜਿਹੜਾ ਸਿੱਖ ਹੈ ਖੋਟੀ ਮਤ ਨੂੰ ਦਗਦ ਕਰ ਲੈਂਦਾ,
ਸ੍ਰੀ ਗੁਰੂ ਦਿੱਤੇ ਸੰਗ ਉਚਾਰਾ।
ਉਸ ਵੇਲੇ ਬਾਬੂਢਣ ਸ਼ਾਹ ਫਕੀਰ ਨੇ ਸ੍ਰੀ ਗੁਰਦਿੱਤਾ ਜੀ ਦੇ ਸਾਥਿਓਂ ਬਚਨ ਕਿਹਾ ਹੈ,
ਜਿਸ ਛਿਨ ਛੁੱਟੇ ਸਰੀਰ ਤੁਮਾਰਾ,
ਸ੍ਰੀ ਗੁਰਦਿੱਤਾ ਜੀ ਜਿਸ ਸਮੇਂ ਤੇਰਾ ਏ ਸੰਸਾਰ ਤੋਂ ਸਰੀਰ ਛੁੱਟੇ ਤੂੰ ਅਕਾਲ ਚਲਾਣਾ ਕਰੇ,
ਕਰਨਾ ਕਰ ਇਤ ਹੀ ਥਲ ਆਵੇ,
ਬਾਬਾ ਗੁਰਦਿੱਤਾ ਜੀ ਮੇਰੇ ਕਿਰਪਾ ਤੇ ਕਿਰਪਾ ਕਰਕੇ ਇਸੇ ਥਾਂ ਤੇ ਆ ਜਾਣਾ,
ਬਨ ਹੈ ਦੇਹੁਰਾ ਸਭ ਸੁਖ ਦਾਏ,
ਕਹਿੰਦੇ ਇੱਥੇ ਨੇੜੇ ਵੀ ਤੇਰਾ ਵੀ ਅਸਾਨ ਬਣ ਜਾਏ, ਤੂੰ ਵੀ ਸੁਖ ਪਾਵੇਂ ਮੈਂ ਵੀ ਸੁਖ ਪਾਵਾਂ,
ਪ੍ਰਾਣ ਅੰਤ ਕੋ ਸਮਾ ਪਹੁੰਚਾ,
ਮੇਰੇ ਤਾਂ ਵੀ ਹੁਣ ਪ੍ਰਾਣਾਂ ਦੇ ਅੰਤ ਹੁਣ ਦਾ ਸਮਾਂ ਨੇੜੇ ਪਹੁੰਚਿਆ,
ਪਾਇਓ ਗੁਰ ਦਰਸ਼ਨ ਚਿਤ ਰੂਚਾ,
ਚਿਤ ਵਿਚ ਬੜੀ ਰੁਚੀ ਸੀ ਚਾਹਨਾ ਸੀ ਗੁਰੂ ਹਰਗੋਬਿੰਦ ਸਾਹਿਬ ਦਾ ਦਰਸ਼ਨ ਮੈਂ ਪਾ ਲਵਾਂ, ਫੇਰ ਸਰੀਰ ਤਿਆਗਾਂ ਵੀ ਮੈਂ ਪਾ ਲਿਆ ਹੈ,
ਕਹਿਤ ਸੁਨਤ ਇਸ ਭਾਂਤ ਸੁਬਾਨੀ,
ਇਸ ਤਰ੍ਹਾਂ ਬੁੱਢਣ ਸ਼ਾਹ ਜੀ ਆਪਣੇ ਵੱਲੋਂ ਬਚਨ ਕਹਿ ਰਹੇ ਆ, ਬਾਬਾ ਗੁਰਦਿੱਤਾ ਜੀ ਸੁਣ ਰਹੇ ਅਤੇ ਆਪਣੇ ਵੱਲੋਂ ਵੀ ਕਹਿ ਰਹੇ ਅਤੇ ਸੁਣ ਰਹੇ,
ਤੀਨ ਜਾਮ ਤਬ ਨਿਸਾ ਬਿਹਾਨੀ,
ਨੌ ਬਚਨ ਵਿਲਾਸ ਕਰਦਿਆਂ ਕਰਦਿਆਂ ਤਿੰਨ ਪਹਿਰ ਰਾਤ 9 ਘੰਟੇ ਰਾਤ ਲੰਘ ਗਈ, ਹੋਈ
ਗੁਰੂ ਅਰਾਧਨ ਕੇ ਹੈ ਤਤ ਪਰ
ਹਾਂ ਗੁਰੂ ਹਰਗੋਬਿੰਦ ਸਾਹਿਬ ਨੂੰ ਚਿੱਤੇ ਕਰਨ ਵਾਸਤੇ ਸਾਵਧਾਨ ਹੋਇਆ ਹੈ ਬੁੱਢਣ ਸ਼ਾਪ ਕੀ
ਮਹਾ ਤਾਪਸੀ ਬੈਸ ਵੱਡੀ ਧਰ
ਰਮੇਜ ਬੜਾ ਜੋ ਮਹਾਨ ਤਪੱਸੀ ਹੈ ਬਹੁਤ ਵੱਡੀ ਉਮਰ ਹੈ 500 ਸਾਲ ਹੋ ਗਿਆ ਜਿਸ ਨੂੰ
ਦੋਹਰਾ ਸ੍ਰੀ ਗੁਰ ਹਰਗੋਬਿੰਦ ਜੀ
ਇਸ ਤਰ੍ਹਾਂ ਸਵਾਏ ਮਾਨ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ
900 ਸ਼ਨਾਨ
ਜਦੋਂ ਪੈਰ ਕਰਾਤ ਰਹਿ ਗਈ ਉੱਠ ਕੇ ਸੋਚਾ ਚਾਰ ਤੋਂ ਬਾਅਦ ਇਸ਼ਨਾਨ ਕਰ ਲਿਆ ਹੈ
ਪਹੁੰਚੇ ਬੁੱਢਣ ਸ਼ਾਹ ਢਿੱਗ
ਉਸੇ ਵੇਲੇ ਘੋੜੇ ਤੇ ਚੜ ਕੇ ਬੁੱਢਣ ਸ਼ਾਹ ਫਕੀਰ ਦੇ ਕੋਲ ਜਾ ਪਹੁੰਚੇ ਹਨ
ਭਗਤ ਆਪਣੋ ਜਾਨ
ਇਹ ਆਪਣਾ ਸਾਡਾ ਇਹ ਭਗਤ ਹੈ ਪਿਆਰਾ ਹੈ ਉਹ ਜਾਣ ਕੇ
ਚੌਪਈ ਦੇਖਤ ਬੰਦੇ ਪਦ ਅਰਬਿੰਦ
ਗੁਰੂ ਹਰਗੋਬਿੰਦ ਸਾਹਿਬ ਜੀ ਆਏ ਬੁੱਢਣ ਸ਼ਾਹ ਨੇ ਦੇਖ ਕੇ ਝਟਪਟ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਕਮਲਾਂ ਤੇ ਨਮਸਕਾਰ ਕੀਤੀ ਹੈ
ਧੰਨ ਧੰਨ ਤੁਮ ਕੋ ਸੁਖ ਕੰਦਾ
ਏ ਸੁਖਾਂ ਦੇ ਬੱਦਲ ਰੂਪ ਗੁਰੂ ਹਰਗੋਬਿੰਦ ਸਾਹਿਬ ਤੁਸੀਂ ਧੰਨ ਹੋ ਧੰਨ ਹੋ
ਅੰਤ ਸਮੇ ਮੁਝ ਦਰਸ਼ਨ ਦੀ
ਬੜੀ ਕਿਰਪਾ ਕੀਤੀ ਮੇਰਾ ਹੁਣ ਅੰਤ ਦਾ ਸਮਾਂ ਸੀ ਮੈਨੂੰ ਆ ਕੇ ਦਰਸ਼ਨ ਬਖਸ਼ੇ
ਕਰਿਓ ਕਿਰਤਾਰਥ ਸੰਕਟ ਹੀਨ
ਮੈਨੂੰ ਸਫਲ ਨਿਹਾਲ ਕਰ ਦਿੱਤਾ ਮੈਨੂੰ ਸਾਰੇ ਦੁਖਾਂ ਤੋਂ ਰਹਿਤ ਕਰ ਦਿੱਤਾ ਆਪ ਜੀ
ਸੁਣ ਕਰ ਸਤਿਗੁਰ ਬਾਕ ਉਚਾਰਾ
ਬੁੱਢਣ ਸ਼ਾਹ ਤੋਂ ਐਸੇ ਸ਼ਰਧਾ ਦੇ ਬਚਨ ਸੁਣ ਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਬਚਨ ਕਿਹਾ
ਜੀਵਨ ਕੋ ਚਿਤ ਚਹਿਜੇ ਤੁਮਾਰਾ
ਬੁੱਢਣ ਸ਼ਾਹ ਫਕੀਰ ਜੇ ਸੰਸਾਰ ਦੇ ਚਿੱਤ ਤੂੰ ਹੋਰ ਬਹੁਤਾ ਸਮਾਂ ਜਿਉਣਾ ਚਾਹੁੰਦਾ ਹੈ
ਦੇਖੋ ਅਪਰ ਕੁਛ ਜਗਤ ਤਮਾਸ਼ਾ
ਕਹਿੰਦੇ ਵੀ ਹੋਰ ਸੰਸਾਰ ਦਾ ਤਮਾਸ਼ਾ ਵੀ ਤੂੰ ਦੇਖ ਲਾ ਜੇ ਤੂੰ ਸੰਸਾਰ ਵਿਚ ਹੋਰ ਰਹਿਣਾ ਚਾਹੁੰਦਾ ਹੋਰ ਜੀਣਾ ਚਾਹੁੰਦਾ ਹੋਰ ਜਿਲੇ
ਕਰੋ ਆਪਣੀ ਪੂਰਨ ਆਸਾ
ਇਹ ਤੇਰੀ ਆਪਣੀ ਕੋਈ ਆਸਾ ਹੈਗੀ ਉਹ ਵੀ ਪੂਰੀ ਕਰ ਲੋ ਵੀ ਜੇ ਤੂੰ ਹੋਰ ਚਿੱਤ ਵਿਚ ਚਾਹੁੰਦਾ ਜਾਣਾ ਹੋਰ ਇਹ ਸੰਸਾਰ ਦਾ ਤਮਾਸ਼ਾ ਦੇਖਣਾ ਚਾਹੁੰਦਾ ਉਹ ਵੀ ਦੇਖ ਲਾ ਡਾਕਟਰ ਵੀਰ ਸਿੰਘ ਜੀ ਨੇ ਇਸ ਤਰ੍ਹਾਂ ਇਹ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਇਤਿਹਾਸ ਲਿਖਦਿਆਂ ਟੂਕ ਦਿੱਤੀ ਹੈ ਤੇ ਫਿਰ ਇਸ ਨੇ ਬੇਨਤੀ ਕੀਤੀ ਸੀ ਮੇਰੀ ਤਾਂ ਆਸਾ ਹੈ ਵੀ ਤੁਹਾਡੇ ਦਸੇ ਜਾਮਿਆਂ ਦੇ ਮੈਂ ਦਰਸ਼ਨ ਕਰਾਂ ਤੇ ਗੁਰੂ ਨਾਨਕ ਸਾਹਿਬ ਜੀ ਦੇ ਕਰ ਲਏ ਹੁਣ 6ਵੇਂ ਦੇ ਕਰ ਲਏ ਜੋ ਤੁਸੀਂ ਤੁਹਾਡਾ 10ਵਾਂ ਜਾਮਾ ਮਾਰਾ ਹੋਣਾ ਹੈ ਇੱਥੇ ਆਪ ਜੀ ਨੇ ਆਉਣਾ 10ਵੇਂ ਜਾਮੇ ਵਿਚ ਉਹ 10ਵੇਂ ਜਾਮੇ ਦੇ ਦਰਸ਼ਨ ਕਰਕੇ ਫੇਰ ਮੈਂ ਸਰੀਰ ਤਿਆਗਾਂ ਇਹ ਮੇਰੀ ਇੱਛਾ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸੁਣ ਕੇ ਕਹਿੰਦੇ ਤਥਾਸਤੂ ਕਹਿ ਦਿੱਤਾ ਵੀ ਐਸੇ ਹੋਏਗਾ ਇਸ ਤਰ੍ਹਾਂ ਜਾਣੀ ਕਿ ਜਿਹੜੇ ਗੁਰੂ ਘਰ ਦੇ ਮਹਾਨ ਵਿਦਵਾਨ ਹੈ ਉਹਨਾਂ ਦਾ ਇਹ ਕਹਿਣਾ ਹੈ ਵੀ ਫਿਰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਸਮੇਂ ਤੱਕ ਬੁੱਢਣ ਸ਼ਾਹ ਫਕੀਰ ਦੁਨੀਆਂ ਵਿਚ ਰਿਹਾ ਸੀ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਉਹ ਪਟਨਾ ਸਾਹਿਬ ਤੋਂ ਚਲਦੇ ਨੋਹਰ ਤੋਂ ਅੱਗੇ ਹੁੰਦੇ ਕੀਰਤਪੁਰ ਸਾਹਿਬ ਨੂੰ ਆਏ ਸਨ ਅਨੰਦਪੁਰ ਸਾਹਿਬ ਨੂੰ ਜਾਂਦਿਆਂ ਜਾਂਦਿਆਂ ਸਭ ਤੋਂ ਪਹਿਲਾਂ ਇਸ ਨੂੰ ਦਰਸ਼ਨ ਦੇ ਕੇ ਤੇ ਫੇਰ ਇਹਦਾ ਸ੍ਰੀ ਸ਼ਾਂਤ ਹੋਇਆ ਸੀ ਇਹ ਸਾਰੀ ਕਰਮ ਕਿਰਿਆ ਕਰਕੇ ਆਪ ਜੀ ਅੱਗੇ ਚਲੇ ਗਏ ਸਨ ਹੁਣ ਜੇ ਕਵੀ ਸੰਤੋਖ ਸਿੰਘ ਜੀ ਨੇ ਇੱਥੇ ਇਸੇ ਲਿਖਿਆ ਹੈ ਵੀ ਇਹ 6ਵੇਂ ਜਾਮੇ ਇਸ ਨੇ ਦਰਸ਼ਨ ਕਰਦਿਆਂ ਸ੍ਰੀ ਸ਼ਾਂਤ ਕਰ ਦਿੱਤਾ ਸੀ ਬਹੁਤਿਆਂ ਦਾ ਖਿਆਲ ਹੈ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦਰਸ਼ਨ ਕਰਕੇ ਇਹ ਫਿਰ ਸੰਸਾਰ ਤੋਂ ਗਿਆ ਸੀ
ਹੱਥ ਜੋੜ ਤਬ ਸਕਲ ਸੁਣਾਈ
ਉਸ ਵੇਲੇ ਹੱਥ ਜੋੜ ਕੇ ਇਸਨੇ ਸਾਰੀ ਗੱਲਬਾਤ ਸੁਣਾਈ ਹੈ
ਵਰਖ ਪੰਚ ਸਹਿ ਬੈਸ ਬਿਤਾਈ
500 ਸਾਲ ਤਾਂ ਉਮਰ ਪਹਿਲਾਂ ਹੀ ਮੇਰੀ ਬੀਤ ਗਈ 500 ਸਾਲ ਦੀ ਉਮਰ ਤਾਂ ਬਹੁਤ ਹੋ ਗਈ ਪਹਿਲਾਂ ਆਈ
ਐਸੋ ਸਮਾਂ ਨ ਪ੍ਰਾਪਤ ਫੇਰੀ
ਮਾਰਾ ਮੁੜ ਕੇ ਤਾਂ ਇਹੋ ਜਿਹਾ ਸਮਾਂ ਮੈਨੂੰ ਕਿਤੇ ਲੱਭਣਾ ਹੀ ਨੀ ਜਿੰਦਗੀ ਜ਼ਿੰਦਗੀ ਵਿੱਚ
ਭਏ ਦ੍ਰਿਸ਼ਟ ਗੋਚਰ ਤੁਮ ਮੇਰੀ,
ਕਿਉਂਕਿ ਮੇਰੀ ਨਿਗਾਹ ਦੇ ਤੁਸੀਂ ਗੋਚਰ ਕੀਏ ਸਾਹਮਣੇ ਹੋ ਰਹੇ ਹੋ ਇਸ ਸਮੇਂ।
ਮਹਾ ਤਾਪਸੀ ਜੋਗੀ ਕਨੇ,
ਮਹਾਰਾਜ ਜਿਹੜੇ ਬੜੇ ਬੜੇ ਤਪੱਸੀ ਹੈ, ਜੋਗਾ ਵਿਆਸੀ ਹੈ ਬਹੁਤ ਤਕੜੇ,
ਤਜ ਸੁਖ ਜਗ ਬੈਰਾਗੀ ਬਣੇ,
ਇਨ੍ਹਾਂ ਨੇ ਸੰਸਾਰਕ ਸੁਖਾਂ ਨੂੰ ਛੱਡ ਕੇ ਸੰਸਾਰ ਤੋਂ ਵਿਰਾਗਵਾਨ ਬਣ ਗਏ ਹਨ।
ਅੰਤ ਸਮੇਂ ਮਹਿ ਦਰਸ ਤੁਮਾਰਾ,
ਓ ਮਹਾਨ ਤਪੱਸੀ ਜੋਗਾ ਵਿਆਸੀ, ਮਹਾਰਾ ਅੰਤ ਸਮੇਂ ਤੁਹਾਡਾ ਉਹ ਦਰਸ਼ਨ ਕਰਨਾ ਚਾਹੁੰਦੇ।
ਚਾਹਤ ਨਹਿ ਪ੍ਰਾਪਤ ਤਿਸ ਬਾਰ,
ਉਹਨਾਂ ਤਪੱਸੀਆਂ ਨੂੰ ਜੋਗ ਵਿਆਸੀਆਂ ਨੂੰ ਤੁਹਾਡੇ ਦਰਸ਼ਨ ਨਹੀਂ ਹੁੰਦੇ ਹਨ।
ਨੇਤ ਨੇਤ ਜਿਸ ਵੇਦ ਪੁਕਾਰੇ,
ਜੇ ਸੱਚ ਧਨ ਸਰੂਪ ਬ੍ਰਹਮ ਦੇ ਤਾਈ ਵੇਦ ਵੀ ਕਹਿੰਦੇ ਬੇਅੰਤ ਬੇਅੰਤ ਕਰਕੇ ਪੁਕਾਰਦਾ ਹੈ।
ਸੇਖ ਸਾਰਦਾ ਪਾਏ ਨ ਪਾਰੇ,
ਹਾਂ ਹਜ਼ਾਰਾਂ ਨਾਮ ਨਵੇਂ ਨਵੇਂ ਲੈਂਦਾ, ਸੇਖ ਨਾਗ ਵੀ ਪਾਰ ਨਹੀਂ ਪਾਉਂਦਾ ਹੈ। ਸਾਰਦਾ ਜਿਹੜੀ ਹੈ ਸਵੱਛ ਬੁੱਧੀ ਦੀ ਦਾਤੀ, ਕਵਿਤਾ ਦੀ ਦਾਤੀ ਸ਼ਕਤੀ, ਉਹ ਵੀ ਪਾਰ ਨਹੀਂ ਪਾਉਂਦੀ।
ਸੋ ਤੁਮ ਨਿਕਟ ਭਾਗ ਵੱਡ ਮੇਰੇ,
ਉਹ ਮਾਰਾ ਪਰਮੇਸ਼ਰ ਤੁਸੀਂ ਮੇਰੇ ਨੇੜੇ ਹੋ, ਮੇਰੇ ਕੋਈ ਵੱਡੇ ਭਾਗ ਹਨ।
ਨਿਮ ਕਹਿ ਬੰਦਨ ਕਰ ਤਿਸ ਦੇ,
ਇਸ ਤਰ੍ਹਾਂ ਕਹਿ ਕੇ ਵੀ ਮਾਰਾ ਬਸ ਬਹੁਤ ਸਮਾਂ ਮੈਂ ਜੀ ਲਿਆ, 500 ਸਾਲ ਹੋਇਆ, ਹੁਣ ਤਾਂ ਖੁਸ਼ੀ ਬਖਸ਼ੋ, ਨਮਸਕਾਰ ਕਰਕੇ ਬਚਨ ਕਹਿ ਕੇ।
ਪਵਨੀ ਤਲ ਮਹਿ ਪੌਡਨ ਕੀਨ,
ਇਸ ਤਰ੍ਹਾਂ ਕਹਿੰਦੇ ਧਰਤੀ ਦੇ ਤਲੇ ਉਪਰ, ਧਰਤੀ ਉਪਰ ਇਸ ਨੇ ਲੇਟਣਾ ਕੀਤਾ ਹੈ।
ਭੌਤਕ ਤਨ ਤਤ ਛਿਨ ਤਜ ਦੀਨ,
ਪੰਜਾਂ ਤੱਤਾਂ ਤੋਂ ਬਣਿਆ ਹੋਇਆ ਸਰੀਰ ਹੈ, ਇਸ ਨੂੰ ਇਸ ਨੇ ਤਿਆਗ ਦਿੱਤਾ ਹੈ।
ਜਿਮ ਗਜ ਫੂਲ ਮਾਲਕੋ ਡਾਰੇ,
ਕਹਿੰਦੇ ਕੋਈ ਘੋੜੂ ਘੋੜੂ ਜੀ ਨੇ ਬਜਿਆ, ਕੋਈ ਹਟਕੋਰੇ ਜੀ ਨੇ ਲਿਖਿਆ, ਜਿਵੇਂ ਕਹਿੰਦੇ ਜਿਹੜਾ ਹਾਥੀ ਹੈ ਫੁੱਲਾਂ ਦੀ ਮਾਲਾ ਬੜੀ ਛੇਤੀ ਲਾ ਕੇ ਸੌਖੇ ਢੰਗ ਨਾਲ ਸੁੱਟ ਦਿੰਦਾ ਹੈ।
ਬਿਨ ਸੰਕਟ ਤਿਮ ਤਜਿਓ ਸੁਖਾਰੇ,
ਇਸੇ ਤਰ੍ਹਾਂ ਬਿਨੇ ਕਿਸੇ ਦੁੱਖ ਤੇ ਨੂੰ ਸੌਖੇ ਢੰਗ ਨਾਲ ਹੀ ਇਸ ਨੇ ਪ੍ਰਾਣ ਛੱਡ ਦਿੱਤੇ ਹੈ, ਨਹੀਂ ਤਾਂ ਜਿੰਦ ਨਵਾਣੀ ਕੱਢੀਏ ਹੱਡਾਂ ਕੋ ਕੜਕਾਏ, ਜਿਵੇਂ ਫਰੀਦ ਨੇ ਕਿਹਾ ਹੈ, ਜਦੋਂ ਨਵਾਣੀ ਜਿੰਦ ਨੂੰ ਕੱਢਿਆ ਜਾਂਦਾ ਹੱਡਾਂ ਨੂੰ ਕੜਕਾ ਕੜਕਾ ਕੇ, ਉਸ ਵੇਲੇ ਜਾਨ ਬੜੀ ਔਖੀ ਹੁੰਦੀ ਹੈ, ਪਰ ਇੱਥੇ ਵੱਢਣ ਸ਼ਾਹਤਾ ਬਿਨਾਂ ਸੌਖੇ ਢੰਗ ਨਾਲ ਹੀ ਸਰੀਰ ਤਿਆਗ ਗਿਆ, ਕੋਈ ਦੁੱਖ ਤਕਲੀਫ ਨਹੀਂ ਹੈ।
ਸਤਿਗੁਰ ਬਿਖੈ ਲੀਨ ਹੋਏ ਗਇਓ,
ਸਰੀਰ ਛੱਡ ਕੇ ਜਿਹੜੀ ਜੋਤ ਹੈ ਗੁਰੂ ਹਰਗੋਬਿੰਦ ਸਾਹਿਬ ਦੇ ਵਿੱਚ ਲੀਨ ਹੋ ਗਈ ਹੈ, ਤਪੱਸਿਆ ਕਰਨ ਦਾ ਫਲ, ਬੰਦਗੀ ਕਰਨ ਦਾ ਲਾਭ। ਮਨੁੱਖ ਜੇ ਆਪਣੇ ਸਰੀਰ ਦੇ ਹੁੰਦਿਆਂ ਹੋਇਆਂ ਕੋਈ ਜਪ ਤਪ ਕਰੀ ਜਾਏ, ਬਾਕੀ ਝੂਠ ਮੂਠ ਤੋਂ ਬੇਈਮਾਨੀਆਂ ਤੋਂ ਬਚ ਕੇ ਰਹੇ, ਸੱਚ ਰੋਲੇ, ਇਹ ਫਿਰ ਆਉਂਦੇ ਸਮੇਂ ਉਹਨੂੰ ਫਲ ਹੋ ਜਾਂਦਾ ਹੈ। ਜਿਹੜਾ ਐਸਾ ਕਰਦੇ ਉਹਨਾਂ ਨੂੰ ਇਹ ਲਾਭ ਹੁੰਦਾ, ਦੂਜਿਆਂ ਨੂੰ ਫਿਰ ਬੁਰਾ ਹਾਲ ਹੀ ਹੁੰਦਾ ਮਰਨ ਸਵੇ। ਕਈ ਵਾਰੀ ਤਾਂ ਐਸਾ ਵੀ ਹੁੰਦਾ ਵੀ ਜਦੋਂ ਜਾਨ ਨਿਕਲਦੀ ਕੋਲੇ ਵੀ ਨੀ ਕੋਈ ਹੁੰਦਾ ਵਿਚਾਰੇ ਦੇ, ਵਿਚਾਰਾ ਤੜਫਦਾ ਤੜਫਦਾ ਹਰ ਦੁਹਾਈਆਂ ਬਾਹਰਲੇ ਘਰੇ ਸਿੱਟਿਆ ਹੁੰਦਾ, ਉੱਥੇ ਹੀ ਮਰਦਾ ਹੈ। ਇਹ ਜਪ ਤਪ ਕੀਤਾ, ਬੰਦਗੀ ਕੀਤੀ, ਫਿਰ ਹਜ਼ਾਰਾਂ ਕੋਲ ਦੇ ਖੜੋਤੇ ਹੁੰਦੇ, ਇਹ ਲਾਭ ਹੁੰਦਾ ਹੈ। ਮਨੁੱਖ ਐਵੇਂ ਬੇਈਮਾਨੀ ਕਰੀ ਜਾਂਦਾ, ਮਾਇਆ ਪਿੱਛੇ ਝੂਠ ਤੂਫਾਨ ਸਭ ਕੁਛ ਕਰਦਾ ਹੈ, ਪਰ ਜਦੋਂ ਫਿਰ ਅੰਤ ਦਾ ਸਮਾਂ ਹੁੰਦਾ, ਫਿਰ ਉਹਦਾ ਆਹ ਨੁਕਸਾਨ ਹੁੰਦਾ ਹੈ, ਮਾੜਾ ਫਲ ਹੁੰਦਾ ਹੈ। ਉਹ ਮੌਤ ਨੀ ਮਰਦਾ, ਫਿਰ ਘੁਮਾਉਤੇ ਹੀ ਮਰਦਾ ਹੈ। ਜਿਵੇਂ ਆ ਸਰੀਰ ਵਿੱਚੋਂ ਪ੍ਰਾਣ ਕਿਤੇ ਸੁੱਤੇ ਸਿੱਧੇ ਨਿਕਲ ਜਾਣੇ, ਪਤਾ ਹੀ ਨਾ ਲੱਗਣਾ, ਤੇ ਉਹ ਵੀ ਦਰਸ਼ਨ ਕਰਦਿਆਂ ਕਰਦਿਆਂ ਜਾਂ ਗੁਰਬਾਣੀ ਪਰਤਨ ਦਰਸ਼ਨ ਦੇ ਵਿੱਚ ਵਪਾਰਾਵਾਂ ਦੇ ਗੁਰੂ ਪਿਆਰੇ ਭਾਈ ਸਰਦਾਰਾ ਸਿੰਘ ਜੀ ਹੁੰਦੇ ਸਨ, ਉਹ ਜਦੋਂ ਅੰਤ ਦਾ ਸਮਾਂ ਆਇਆ, ਆਪ ਹੀ ਉਹਨਾਂ ਨੇ ਸਾਰੇ ਸਰੀਰ ਦਾ ਇਸ਼ਨਾਨ ਕਰ ਲਿਆ, ਆਪ ਹੀ ਸੋਹਣੇ ਕੱਪੜੇ ਪਾ ਲਏ, ਤੇ ਆ ਕੇ ਸਿੰਘਾਂ ਨੂੰ ਫਤਿਹ ਬੁਲਾਉਣ ਲੱਗ ਪਏ, ਮਹਾਰਾਜ ਮਹਾਂਪੁਰਸ਼ਾਂ ਨੂੰ ਦੱਸਣ ਲੱਗ ਪਏ ਕਿ ਮਹਾਰਾਜ ਹੁਣ ਮੈਨੂੰ ਸੰਤ ਬਾਬਾ ਆਤਰ ਸਿੰਘ ਜੀ ਕਹਿੰਦੇ ਹੈ ਵੀ ਤੁਸੀਂ ਚਲੋ ਤੁਹਾਨੂੰ ਸੱਚਖੰਡ ਲੈ ਚੱਲੀਏ। ਇਸ ਤਰ੍ਹਾਂ ਹੋਰ ਇੱਕ ਸਿੰਘ ਨੇ ਦੱਸਿਆ ਕਿ ਮਹਾਰਾਜ ਮੈਨੂੰ 5 ਪਿਆਰੇ ਆ ਗਏ, ਉਹ ਕਹਿੰਦੇ ਚੱਲ ਵੀ ਤੈਨੂੰ ਸੱਚਖੰਡ ਲੈ ਚੱਲੀਏ। ਇਹ ਆ ਬੰਦਗੀ ਦਾ ਫਲ, ਜਿਹੜਾ ਕਰਦਾ ਉਹਨੂੰ ਇਹ ਲਾਭ ਹੁੰਦਾ ਹੈ। ਠੀਕ ਹੈ ਵੀ ਜਿਹੜੀ ਬੰਦਗੀ ਕਰਨੀ ਹੈ, ਘਾਲਣਾ ਕਰਨੀ ਔਖੀ ਬਹੁਤ ਹੈ, ਅੱਜ ਦੇ ਸਮੇਂ ਤੋਂ ਜ਼ਿਆਦਾ ਹੈ, ਕਿਉਂਕਿ ਜਿਹੜਾ ਕਰਦਾ ਕਰਾਉਂਦਾ ਉਹਨੂੰ ਕਹਿੰਦੇ ਕਹਿੰਦੇ ਪਖੰਡ ਕਰਦਾ ਹੈ। ਆ ਜਿਹੜੇ ਅੱਜ ਕੱਲ ਦੇ ਪੜਾਕੂ ਆ ਤਾਂ ਕਹਿੰਦੇ ਬਾਣੀ ਪਾਣੀ ਹੈ, ਕੁਰਲੀਆਂ ਕਰਨੀਆਂ, ਬਾਣੀ ਪਾਣ ਨੂੰ ਨਿਤਨੇ ਨੂੰ ਕੁਰਲੀਆਂ ਕਰਨੀਆਂ ਦੱਸਦੇ, ਜਾਂ ਕਹਿੰਦੇ ਪਸ਼ੂ ਡੰਗਰ ਜਿਵੇਂ ਪੱਠੇ ਖਾ ਕੇ ਉਗਾਲੀ ਕਰਦਾ ਹੁੰਦਾ, ਕਹਿੰਦੇ ਨਿਤਨੇਮ ਕਰਨਾ ਉਗਾਲੀ ਕਰਨੀ। ਇਹਨਾਂ ਨੇ ਹੁਣ ਸੱਚਖੰਡ ਥੋੜੋ ਜਾਣਾ, ਇਹ ਜਾਣੇ ਇਹ ਪਸ਼ੂ ਹੀ ਬਣਨਾ ਹੈ ਉਗਾਲੀ ਕਰਨੀ, ਜਿਹੜਾ ਇਹ ਬਾਣੀ ਨੂੰ ਕਹਿੰਦੇ ਨੇ। ਇਸ ਕਰਕੇ ਇਹੋ ਜੇ ਸਾਕਤਾਂ ਮਗਰ ਲੱਗ ਕੇ ਬਾਣੀ ਪੜਨੀ, ਨਿਤਨੇਮ ਕੋਈ ਬੰਦਗੀ ਕਰਨੀ ਨਹੀਂ ਛੱਡਣੀ, ਇਹਦਾ ਫਲ ਬੁੱਢਣ ਸ਼ਾਹ ਵਰਗਾ ਫਿਰ ਹੋਵੇਗਾ। ਮਹਾਰਾਜ ਦੇ ਦਰਸ਼ਨ ਹੋਣਗੇ ਤੇ ਸੌਖੀ ਜਾਨ ਨਿਕਲੂ, ਸੱਚਖੰਡ ਨੂੰ ਸਿੱਧਾ ਜਾਏਗਾ।
ਹੁਣ ਬਾਬਕ ਤਹਿ ਪਹੁੰਚਤ ਭਇਓ।
ਇਸ ਤਰ੍ਹਾਂ ਫਿਰ ਜਦੋਂ ਇਹ ਸਰੀਰ ਦਾ ਸ਼ਾਂਤ ਹੋ ਗਿਆ ਬੁੱਢਣ ਸ਼ਾਹ ਦਾ, ਉਸ ਵੇਲੇ ਜਿਹੜਾ ਗੁਰੂ ਘਰ ਦਾ ਮਹਾਨ ਕੀਰਤਨੀ ਆ ਬਾਬਕ ਰਬਾਬੀ ਹੈ, ਉਹ ਇੱਥੇ ਪਹਾੜ ਤੇ ਆ ਪਹੁੰਚਿਆ ਝੱਟ ਪੱਟ ਹੀ।
ਆਸਾ ਵਾਰ ਗਾਇਬੋ ਕੀ
ਨਾਨ, ਝੱਟ ਪੱਟ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਹਜ਼ੂਰੀ ਵਿਚ ਬੈਠ ਕੇ ਆਸਾ ਦੀ ਵਾਰ ਦਾ ਕੀਰਤਨ ਸ਼ੁਰੂ ਕਰ ਦਿੱਤਾ। ਇਹ ਲਾਭ ਹੋਇਆ ਬੰਦਗੀ ਦਾ ਇਸ ਨੂੰ।
ਪਾਰ ਬ੍ਰਹਮ ਸਿਫਤੀ ਸੁਖ ਜੀਨ,
ਹਾਂ ਪਰਮੇਸ਼ਰ ਪਾਰ ਬ੍ਰਹਮ ਦੀ ਜਿਹੜੀ ਸਿਵਰ ਸਲਾਘਾ ਉਹ ਕੀਰਤਨ ਰਾਹੀਂ ਹੋਈ ਏ ਜਾਣੀ ਗਈ ਹੈ।
ਭਈ ਪ੍ਰਭਾਤ ਕਬਰ ਖਨਵਾਏ,
ਜਦੋਂ ਸਵੇਰ ਹੋਈ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਹਿ ਕੇ ਜਿਵੇਂ ਮੁਸਲਮਾਨਾਂ ਨੂੰ ਕਬਰ ਪੁੱਟ ਕੇ ਦਫਨਾਇਆ ਜਾਂਦਾ ਹੈ, ਉਸੇ ਤਰ੍ਹਾਂ ਕਹਿੰਦੇ ਉਹ ਕਬਰ ਜੀ ਪੁਟਵਾਈ ਹੈ।
ਆਛੀ ਬਿਦ ਤਿਸ ਕੋ ਦਫਨਾਏ,
ਚੰਗੇ ਢੰਗ ਤਰੀਕੇ ਦੇ ਨਾਲ ਬੁੱਢਣ ਸ਼ਾਹ ਨੂੰ ਉਹ ਕਬਰ ਦੇ ਵਿਚ ਦਫਨਾ ਦਿੱਤਾ ਹੈ।
ਦੀਆ ਸ੍ਰੀ ਗੁਰਦਿੱਤਾ ਸਾਥ,
ਉਸ ਵੇਲੇ ਬਾਬਾ ਗੁਰਦਿੱਤਾ ਵਿਧਈ ਚੰਦ ਵੀ ਸਤਿਗੁਰੂ ਦੇ ਨਾਲ ਹਨ।
ਸਭ ਹਿੰਨ ਸੰਗ ਲਏ ਤਬ ਨਾਥ,
ਬੁੱਢਣ ਸ਼ਾਹ ਦਾ ਸਾਰਾ ਮ੍ਰਿਤਕ ਸੰਸਕਾਰ ਕਰਤੇ, ਫਿਰ ਉਹਨੂੰ ਬਾਅਦ ਸਾਰਿਆਂ ਨੂੰ ਆਪਣੇ ਨਾਲ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ
ਕੀਰਤਪੁਰ ਨਿਕੇਤ ਕੋ ਆਏ,
ਕੀਰਤਪੁਰ ਸਾਹਿਬ ਚ ਆਪਣੇ ਰਹਾਇਸ਼ੀ ਮਕਾਨ ਉਥੇ ਆ ਗਏ ਹਨ।
ਅਨਕ ਪ੍ਰਕਾਰਨ ਬਾਕ ਸੁਣਾਏ,
ਤਰ੍ਹਾਂ ਦੇ ਜਿਹੜੇ ਬੰਦਗੀ ਦੇ ਭਜਨ ਸਿਮਰਨ ਦੇ ਬਚਨ ਸੁਣਾਏ ਹਨ।
ਬਸ ਕਰ ਬਹੁਤੇ ਦਿਵਸ ਗੁਜ਼ਾਰੇ,
ਫਿਰ ਕੀਰਤਪੁਰ ਸਾਹਿਬ ਵਿਚ ਹੀ ਬਹੁਤੇ ਦਿਨ ਰਹਿ ਕੇ ਬਤੀਤ ਕੀਤੇ ਆਪ ਜੀ ਨੇ।
ਸਿੱਖ ਹਜ਼ਾਰਾਂ ਜਗ ਨਿਸਤਾਰੇ,
ਜਿਸ ਵੇ ਗੁਰੂ ਹਰਗੋਬਿੰਦ ਸਾਹਿਬ ਨੇ ਸੰਸਾਰ ਵਿਚ ਪੰਜ ਭੌਤਿਕ ਸਰੀਰ ਧਾਰ ਕੇ ਇਕ ਨੀ ਦੋ ਨੀ ਹਜ਼ਾਰਾਂ ਸਿੱਖ ਧਾਰ ਦਿੱਤੇ।
ਤੀਰ ਮਲ ਰਹਿਪੁਰ ਕਰ ਤਾਰਾ,
ਉਧਰ ਜਿਹੜਾ ਤੀਰ ਮਲ ਗੁਰੂ ਹਰਗੋਬਿੰਦ ਸਾਹਿਬ ਦਾ ਪੁੱਤਰ ਆ, ਤੀਰ ਮਲ ਦਾ ਵੱਡਾ ਪੁੱਤਰ ਉਹ ਕਰਤਾਰਪੁਰ ਵਿਚ ਹੀ ਰਹਿ ਗਿਆ ਹੈ।
ਸਭ ਗੁਰ ਸੋ ਸਮਾਜ ਸੰਭਾਰਾ,
ਜਿੰਨਾ ਗੁਰੂ ਘਰ ਦਾ ਸਾਜੋ ਸਮਾਨ ਸੀ ਧੀਰ ਮਲ ਨੇ ਉਥੇ ਸੰਭਾਲ ਲਿਆ।
ਡਰ ਧਰ ਤੁਰ ਕੇਸ਼ਰ ਕੋ ਮਨ ਮੈਂ,
ਉਧਰ ਸ਼ਾਹਜਹਾਂ ਜਿਹੜਾ ਮੁਸਲਮਾਨ ਆ ਉਹਦਾ ਹਿਰਦੇ ਵੀ ਡਰ ਜਾ ਧਾਰ ਕੇ।
ਪਾਤੀ ਲਿਖਤ ਭਇਓ ਤਿਸ ਛਿਨ ਮੈਂ,
ਉਸ ਨੇ ਕਹਿੰਦੇ ਡਰਦੇ ਨੇ ਇੱਕ ਚਿੱਠੀ ਲਿਖਣਾ ਕੀਤੀ ਏ ਧੀਰ ਮਲ ਨੇ।
ਹਮ ਹਮੇਸ਼ ਹਜ਼ਰਤ ਅਨਸਾਰੀ,
ਚਿੱਠੀ ਵਿਚ ਲਿਖਿਆ ਵੀ ਹੇ ਪਾਤਸ਼ਾਹ ਸੀ ਤਾਂ ਤੁਹਾਡੇ ਆਗਿਆ ਅਨੁਸਾਰ ਹਾਂ।
ਜਥਾ ਅਪਰ ਖਲਕਤ ਹੈ ਸਾਰੀ,
ਜਿਸ ਤਰ੍ਹਾਂ ਹੋਰ ਪਰਜਾ ਤੁਹਾਡੇ ਆਗਿਆ ਅਨੁਸਾਰ ਚਲਦੀ, ਉਸੇ ਤਰ੍ਹਾਂ ਮੈਂ ਧੀਰ ਮਲ ਵੀ ਤੁਹਾਡੇ ਅਨੁਸਾਰ ਹੋ ਕੇ ਚੱਲਣ ਵਾਲਾ।
ਪਠਿਓ ਦੂਤ ਲਾਭਪੁਰ ਕੋ ਤਾਇਓ,
ਇਹੋ ਜੀ ਚਿੱਠੀ ਦੇ ਕੇ ਇੱਕ ਦੂਤ ਨੂੰ ਭੇਜਿਆ, ਲਾਹੌਰ ਵੱਲ ਨੂੰ ਦੌੜਿਆ ਹੈ।
ਆਗੈ ਸਕਲ ਸ਼ਾਹ ਸੁਨ ਪਾਇਓ,
ਉਧਰ ਜਿਹੜਾ ਸ਼ਾਹਜਹਾਂ ਪਾਤਸ਼ਾਹ ਉਹਨੇ ਸਾਰਾ ਜੰਗ ਯੁੱਧ ਪ੍ਰਸਾਦ ਪਹਿਲਾਂ ਹੀ ਸੁਣ ਪਾਇਆ ਸੀ।
ਜੇ ਕਾਤੁਰ ਭਾਜ ਧਰ ਤਰਾਸ,
ਕਿਉਂਕਿ ਜਿਹੜੇ ਕੈ ਡਰਪੋਗ ਸਨ ਬੜਾ ਡਰ ਜਾ ਧਾਰ ਕੇ ਭੱਜ ਗਏ ਸਨ ਜੰਗ ਵਿਚੋਂ।
ਕਹਿਓ ਜਾਏ ਕਾਲੇ ਖਾਨਾਸ,
ਉਹਨਾਂ ਨੇ ਸ਼ਾਹਜਹਾਂ ਨੂੰ ਜਾ ਕੇ ਕਹਿ ਦਿੱਤਾ ਵੀ ਜਿਹੜਾ ਪਿਸ਼ੌਰ ਦਾ ਸੂਬਾ ਤੁਸੀਂ ਕਾਲੇ ਖਾਨ ਲੱਖ ਦੇ ਨੇੜੇ ਤੇਰੇ ਫੌਜ ਦੇ ਕੇ ਭੇਜਿਆ, ਸਾਰਿਆਂ ਦੇ ਸਮੇਤ ਨਾਸ ਹੋ ਗਿਆ ਪਾਤਸ਼ਾਹ।
ਕੁਤਬਾ ਪੈਂਦ ਖਾਨ ਆਸਮਾਨ,
ਜਿਹੜਾ ਜਲੰਧਰ ਦਾ ਸੂਬਾ ਕੁਤਬ ਖਾਨ ਸੀ, ਪੈਂਦੇ ਖਾਨ ਸੀ ਉਹਦਾ ਜਵਾਈ ਅਸਮਾਨ ਖਾਂ ਵੀ।
ਅਨਵਰ ਸਹਿਤ ਚਮੂ ਸਭ ਹਾ,
ਹੋਰ ਜਿਹੜਾ ਅਨਵਰ ਖੋਜਾ ਸੀ ਉਹ ਸਾਰੇ ਕਹਿੰਦੇ ਸੂਰਬੀਰਾਂ ਦੇ ਸੈਨਾ ਦੇ ਸਾਥ ਨਾਸ ਹੋ ਗਏ।
ਸੁਨਤ ਸ਼ਾਹ ਦਹਿਲਿਓ ਬਿਸਮਾਇਓ,
ਆ ਪਾਤਸ਼ਾਹ ਤੋਂ ਕਹਿਰਾਂ ਡਰਪੋਕਾਂ ਤੋਂ ਇਹ ਪ੍ਰਸੰਗ ਸੁਣ ਕੇ ਕਹਿੰਦੇ ਡਰਿਆ ਤੇ ਬੜਾ ਕੰਬਿਆ ਹੈ।
ਖਾਂ ਵਜ਼ੀਰ ਕੇ ਸੰਗ ਬਖਾਨੇ,
ਕੰਬਦਿਆਂ ਡਰਦਿਆਂ ਨੇ ਜਿਹੜਾ ਵਜ਼ੀਰ ਖਾਂ ਗੁਰੂ ਘਰ ਦਾ ਸ਼ਰਧਾਲੂ ਦੇ ਸਾਧ ਬਚਨ ਕਿਹਾ।
ਹੋਤ ਅਚੰਬਾ ਮਮ ਔਰ ਮਾਹੀ,
ਹੋਏ ਵਜ਼ੀਰ ਖਾਂ ਮੇਰੇ ਹਿਰਦੇ ਵਿਚ ਤਾਂ ਬੜੇ ਅਚੰਬਾ ਹੀ ਹੋਏ, ਹੈਰਾਨਗੀ ਹੋ ਰਹੀ।
ਕਾਰਜ ਸਰਿਓ ਨਾ ਕੁਛ ਦਲ ਪਾਹੀ,
ਇੰਨਾ ਦਲ ਭੇਜਿਆ ਤੇ ਫੇਰ ਵੀ ਉਹਨਾਂ ਤੋਂ ਕੰਜ ਕੁਝ ਨੀ, ਕੰਮ ਸੋਰਿਆ ਸਬਰਿਆ।
ਕੁਛ ਕੂਨ ਇਕ ਲੱਛ ਪਠਾਏ,
ਕਹਿੰਦੇ ਲੱਖ ਤੋਂ ਥੋੜੀ ਜੀ ਖੱਟ ਫੌਜ ਸੀ ਇੰਨੀ ਭੇਜੀ ਸੀ।
ਸੋ ਗੁਰ ਰਣਕਾਰ ਛਿਤ ਸੋਪਤਾਏ,
ਕਹਿੰਦੇ ਹੱਦ ਹੋ ਗਈ, ਉਹ ਗੁਰੂ ਹਰਗੋਬਿੰਦ ਸਾਹਿਬ ਨੇ ਜੰਗ ਕਰਕੇ ਸਾਰੀ ਖਪਾਬ ਮਾਰ ਦਿੱਤੀ।
ਦਲ ਕੋ ਬਲ ਕੋ ਕਰ ਹੰਕਾਰ,
ਜਿਹੜੇ ਕਹਿੰਦੇ ਮੇਰੇ ਕੋਲੋਂ ਬੜਾ, ਕਹਿੰਦੇ ਵੀ ਸਾਡੇ ਕੋਲੇ ਬੜੀਆਂ ਫੌਜਾਂ ਹਨ, ਸਾਡੇ ਸਰੀਰ ਵਿਚ ਬੜਾ ਬਲ ਹੈ, ਉਹ ਕਹਿੰਦੇ ਦਲ ਤੇ ਬਲ ਦਾ ਹੰਕਾਰ ਕਰਦੇ ਸੀ।
ਗਏ ਜੰਗ ਕੋ ਪਾਇਸ ਹਾਰ,
ਕਹਿੰਦੇ ਸਾਰੇ ਜਿਹੜੇ ਜੰਗ ਵਿਚ ਕਰਨ ਗਏ ਸੀ ਉਹ ਸਾਰੇ ਹਾਰ ਨੂੰ ਪ੍ਰਾਪਤ ਹੋਏ, ਹਾਰ ਕੇ ਗਏ।
ਸੁਣ ਕਰ ਖਾਂ ਵਜ਼ੀਰ ਤਬ ਬੋਲਾ,
ਸ਼ਾਹਜਹਾਂ ਤੋਂ ਸੁਣ ਕੇ ਤਦੋਂ ਵਜ਼ੀਰ ਖਾਂ ਫਿਰ ਬੋਲਿਆ ਹੈ।
ਹਜ਼ਰਤ ਜੀ ਰਾਵਰ ਚਿਤ ਡੋਲਾ,
ਹੇ ਪਾਤਸ਼ਾਹ ਜੀ ਸੁਣੋ, ਤੁਹਾਡਾ ਜਿਹੜਾ ਚਿੱਤ ਹੈ ਗੁਰੂ ਘਰ ਵੱਲੋਂ ਡਾਵਾਂ ਡੋਲ ਹੋ ਗਿਆ, ਭਟਕ ਗਿਆ ਹੈ।
ਤੇ ਸ਼ਾਹ ਜਿਮ ਵੱਡੇ ਤੁਮਾਰੇ,
ਤੁਹਾਡੇ ਜਿਹੜੇ ਪਹਿਲੇ ਜਿਵੇਂ ਕਰਦੇ ਕੋਈ ਬਜੁਰਗ ਹੋਏ ਆ, ਵੱਡੇ ਪਾਤਸ਼ਾਹ ਹੋਏ,
ਸੇਵਤ ਗੁਰ ਪਗ ਸਿਜਦਾ ਧਾਰੇ,
ਉਹ ਤਾਂ ਵੀ ਗੁਰੂ ਨੂੰ ਸੇਵਦੇ ਰਹੇ ਹੈ, ਉਹਨਾਂ ਦੇ ਚਰਨਾਂ ਤੇ ਮੱਥੇ ਵੀ ਟੇਕਦੇ ਰਹੇ।
ਕਰ ਪ੍ਰਸੰਨ ਬਾਰ ਸਭ ਨੇ ਪਾਏ,
ਤੁਹਾਡੇ ਵੱਡ ਵਡੇਰਿਆਂ ਨੇ ਤਾਂ ਸਤਿਗੁਰਾਂ ਨੂੰ ਪ੍ਰਸੰਨ ਕਰਕੇ ਵੱਡੇ ਵੱਡੇ ਪਾਤਸ਼ਾਹੀਆਂ ਦੇ ਬਰ ਪਾਏ।
ਸਕਲ ਸਮਾਜ ਲਏ ਮਨ ਪਾਏ,
ਮਨ ਪਾਉਂਦੇ ਰਾਜ ਭਾਗ ਦੇ ਸਾਜੋ ਸਮਾਨੋ ਵੱਡ ਵਡੇਰਿਆਂ ਨੇ ਲੈ ਲਏ।
ਸ੍ਰੀ ਨਾਨਕ ਸੰਗ ਬਾਬਰ ਮੇਲਾ,
ਸ਼ਾਹਜਹਾਂ ਜੀ ਸੁਣੋ, ਗੁਰੂ ਨਾਨਕ ਸਾਹਿਬ ਜੀ ਦੇ ਨਾਲ ਤੁਹਾਡੇ ਵੱਡ ਵਡੇਰੇ ਬਾਬਰ ਦਾ ਮੇਲ ਜੋਲ ਹੋਇਆ ਸੀ।
ਰਾਜ ਤੇਜ ਬਾਰ ਲੀਨ ਸੁਹੇਲਾ,
ਗੁਰੂ ਨਾਨਕ ਦੀ ਸੇਵਾ ਕਰਕੇ ਉਹਨੇ ਰਾਜ ਭਾਗ ਦਾ ਬੜਾ ਸੁਖ ਵਾਲਾ ਬਰ ਲੈ ਲਿਆ ਸੀ।
ਸ਼ਾਹ ਹਮਾਉਂ ਜਬ ਹੈ ਨਿਕਾਸਾ,
ਉਧਰ ਜਦੋਂ ਫਿਰ ਦੂਸਰਾ ਜਿਹੜਾ ਹਮਾਉਂ ਪਾਤਸ਼ਾਹ ਦਿੱਲੀ ਦੇ ਤਖ਼ਤ ਦਾ ਮਾਲਕ ਬਣਿਆ, ਗੁਰੂ ਨਾਨਕ ਸਾਹਿਬ ਜੀ ਨੇ ਬਚਨ ਕਿਹਾ ਸੀ ਵੀ ਜਿੰਨਾ ਚਿਰ ਨਿਆਂ ਕਰੋਗੇ, ਗਰੀਬ ਗਰ ਦੀ ਰੱਖਾ ਕਰੋਗੇ, ਉਨਾ ਚਿਰ ਰਾਜ ਭਾਗ ਰਹੂ। ਜਦੋਂ ਅਨਿਆਂ ਕਰਨ ਲੱਗੇ, ਗਰੀਬ ਨੂੰ ਤੰਗ ਕਰਨ ਲੱਗੇ, ਉਦੋਂ ਰਾਜ ਚਲਾ ਜਾਓ। ਉਹ ਹਮਾਓ ਨੇ ਗਲਤੀ ਕੀਤੀ ਸੀ, ਉਹ ਗਰੀਬਾਂ ਨੂੰ ਇਸੇ ਤਰ੍ਹਾਂ ਬਲਾਤਕਾਰ ਕਰਨ ਲੱਗਿਆ, ਧਿੰਦੋ ਜੋਰੀ ਕਰਨ ਗਿਆ ਸੀ। ਫਿਰ ਸ਼ੇਰ ਸ਼ਾਹ ਸ਼ੂਰੀ ਨੇ ਹਮਾਓ ਤੁਹਾਡੇ ਪਾਤਸ਼ਾਹ ਨੂੰ ਦਿੱਲੀ ਤੋਂ ਕੱਢ ਦਿੱਤਾ ਸੀ।
ਪਹੁੰਚਿਓ ਸ੍ਰੀ ਅੰਗਦ ਕੇ ਪਾਸਾ,
ਫਿਰ ਜਿਹੜਾ ਹਮਾਓ ਪਾਤਸ਼ਾਹ ਤੁਹਾਡਾ ਵੱਡ ਵਡੇਰਾ ਹੈ, ਗੁਰੂ ਅੰਗਦ ਸਾਹਿਬ ਜੀ ਦੇ ਪਾਸ ਖਡੂਰ ਸਾਹਿਬ ਪਹੁੰਚਿਆ ਸੀ।
ਇਨਕੇ ਬਾਰਲੇ ਕਰ ਪਾਤਸ਼ਾਹੀ,
ਉਹ ਗੁਰੂ ਅੰਗਦ ਸਾਹਿਬ ਜੀ ਦੇ ਬਰਨ ਨੂੰ ਬਚਨਾਂ ਨੂੰ ਲੈ ਕੇ ਉਹ ਹਮਾਓ ਪਾਤਸ਼ਾਹ ਨੇ ਦੁਬਾਰਾ ਪਾਤਸ਼ਾਹੀ ਹਾਸਲ ਕਰ ਲਈ ਸੀ।
ਕਰਿਓ ਰਾਜ ਵੱਡ ਅਵਨੀ ਮਾਹੀ,
ਬੜੀ ਧਰਤੀ ਉਪਰ ਉਹਨੇ ਵੱਡਾ ਰਾਜ ਭਾਗ ਕੀਤਾ ਸੀ।
ਸੁਮਤਵੰਤ ਵੱਡ ਅਕਬਰ ਪਏ,
ਫਿਰ ਉਹਨਾਂ ਤੋਂ ਤੀਜੇ ਥਾਂ ਤੇ ਚੰਗੇ ਸ੍ਰੇਸ਼ਟ ਮਤ ਵਾਲੇ ਅਕਬਰ ਪਾਤਸ਼ਾਹ ਜੀ ਹੋ।
ਸ੍ਰੀ ਗੁਰ ਅਮਰ ਅਰਾਧਨ ਕਏ,
ਦੇਖ ਲੋ ਜਦੋਂ ਚਿਤੌੜਗੜ੍ਹ ਦਾ ਕਿਲਾ ਟੁੱਟਦਾ ਫੁੱਟਦਾ ਨਹੀਂ ਸੀ, ਉਸ ਨੇ ਗੁਰੂ ਅਮਰਦਾਸ ਸਾਹਿਬ ਮਹਾਰਾਜ ਨੂੰ ਯਾਦ ਕੀਤਾ ਸੀ।
ਗੜ ਚਤੌੜ ਤਿੰਨ ਬਚਤੇ ਟੂਟੇ,
ਗੁਰੂ ਅਮਰਦਾਸ ਸਾਹਿਬ ਜੀ ਨੇ ਸਹਿਜੇ ਬਚਨ ਕੀਤੇ ਸੀ ਵੀ ਇਧਰ ਵੀ ਆ ਜਿਹੜਾ ਬੋਰੀ ਦਾ ਜਦੋਂ ਕੱਟ ਟੁੱਟੇਗਾ, ਉਸੇ ਵੇਲੇ ਚਿਤੌੜਗੜ੍ਹ ਦਾ ਕਿਲਾ ਛੁੱਟ ਜਾਏਗਾ, ਫਤਿਹ ਹੋ ਜਾਏਗਾ। ਉਹਨਾਂ ਦੇ ਬਚਨਾਂ ਦੇ ਨਾਲ ਚਿਤੌੜਗੜ੍ਹ ਕਿਲਾ ਟੁੱਟਿਆ ਸੀ,
ਦਵਾਦਸ਼ ਬਰਖਨ ਜੋ ਨਹਿ ਛੂਟੇ,
ਜਿਹੜਾ 12 ਸਾਲ ਜੰਗ ਕਰਦਿਆਂ ਨਾ ਕਹਿੰਦੇ ਉਹ ਕਿੜਾ ਨੀ ਟੁੱਟਿਆ ਸੀ, ਉਹ ਕਹਿੰਦੇ ਗੁਰੂ ਅਮਰਦਾਸ ਸਾਹਿਬ ਦੇ ਬਚਨਾਂ ਨਾਲ ਫਤਿਹ ਹੋ ਗਿਆ, ਟੁੱਟ ਗਿਆ ਸੀ।
ਮਿਲ ਕਰ ਭੇਟ ਪਰਗਣਾ ਕੀ,
ਫਿਰ ਵੀ ਤੁਹਾਡੇ ਵੱਡ ਵਡੇਰੇ ਅਕਬਰ ਪਾਤਸ਼ਾਹ ਨੇ ਗੁਰੂ ਅਮਰਦਾਸ ਸਾਹਿਬ ਜੀ ਨੂੰ ਮਿਲ ਕੇ 84 ਪਿੰਡਾਂ ਦੇ ਇਲਾਕੇ ਦੀ ਪਟਾ ਲਿਖ ਕੇ ਭੇਟਾ ਚੜਾਈ ਸੀ।
ਤਿੰਨ ਪ੍ਰਸੰਨਤਾ ਤੇ ਸੁਖ ਲੀ,
ਗੁਰੂ ਅਮਰਦਾਸ ਸਾਹਿਬ ਦੀ ਪ੍ਰਸੰਨਤਾ ਕਰਕੇ ਤੁਹਾਡੇ ਤੀਸਰੇ ਵੱਡ ਵਡੇਰੇ ਅਕਬਰ ਨੇ ਪਾਤਸ਼ਾਹ ਨੇ ਸੁਖ ਲਿਆ ਸੀ।
ਹੁਣ ਸ੍ਰੀ ਅਰਜਨ ਹਰ ਗੋਬਿੰਦ,
ਉਦੋਂ ਬਾਅਦ ਕਹਿੰਦੇ ਗੁਰੂ ਅਰਜਨ ਦੇਵ ਮਹਾਰਾਜ ਜੀ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ,
ਮਿਲਿਓ ਪਦਰ ਤੋਂ ਦੁਆ ਕਰ ਬੰਦ,
ਤੁਹਾਡਾ ਜਿਹੜਾ ਪਿਓ ਜਹਾਂਗੀਰ ਸੀ ਦੋਵੇਂ ਹੱਥ ਜੋੜ ਕੇ ਮਿਲਿਆ ਸੀ।
ਸਾਡ ਸਤੀ ਆਦਿਕ ਦੁੱਖ ਭਾਰੇ,
ਸ਼ਨਿਚਰ ਦੀ ਸਾੜ ਸਤੀ ਤੋਂ ਲੈ ਕੇ ਹੋਰ ਜਿਹੜੇ ਭਾਰੀ ਦੁੱਖ ਸਨ,
ਗੁਰ ਪ੍ਰਸੰਨ ਕਰ ਸਕਲ ਨਿਵਾਰੇ।
ਤੁਹਾਡੇ ਪਿਤਾ ਜਹਾਂਗੀਰ ਨੇ ਸਤਿਗੁਰਾਂ ਨੂੰ ਪ੍ਰਸੰਨ ਕਰਕੇ ਸਾਰੇ ਨਿਵਰਤ ਕਰ ਲਏ ਸੀ,
ਜਬ ਕੀ ਤੁਮ ਪਾਤਸ਼ਾਹ ਹਿਤ ਪਾਏ।
ਫਿਰ ਗੁਰੂ ਹਰਗੋਬਿੰਦ ਸਾਹਿਬ ਨੂੰ ਪ੍ਰਸੰਨ ਕਰਨ ਵਾਸਤੇ ਗਵਾਲੀਅਰ ਦੇ ਕਿਲੇ ਵਿਚ 52 ਰਾਜੇ ਜਿਹੜੇ ਉਮਰ ਕੈਦ ਕੀਤੇ ਸੀ ਉਹ ਛੱਡ ਦਿੱਤੇ, ਉਨ੍ਹਾਂ ਨੂੰ ਦੁਬਾਰਾ ਰਾਜ ਭਾਗ ਦੇ ਕੇ ਥਾਂ ਥਾਂ ਭੇਜਿਆ। ਤੁਹਾਡੇ ਪਿਤਾ ਨੇ ਮਹਾਰਾਜ ਨਾਲ ਮੇਲ ਰੱਖਿਆ, ਤੂੰ ਵੀ ਸ਼ਾਹਜਹਾਂ ਜਦੋਂ ਦੀ ਪਾਤਸ਼ਾਹੀ ਪਾਈ ਹੈ,
ਅਨਕ ਬਾਰ ਹੀ ਰਾਰ ਮਚਾਈ,
ਤੂੰ ਗੁਰੂ ਨੂੰ ਮੱਥਾ ਤਾਂ ਕੀ ਟੇਕਣਾ ਹੈ, ਦੇਣਾ ਤਾਂ ਕੀ, ਅਨੇਕਾਂ ਵਾਰ ਲੜਾਈ ਜ਼ਰੂਰ ਕੀਤੀ ਹੈ,
ਬਹੁ ਨੁਕਸਾਨ ਤੁਮਾਰਾ ਭਇਓ।
ਇਹਦੇ ਵਿਚ ਕਹਿੰਦੇ ਦੱਸੋ ਤੁਹਾਡਾ ਕੀ ਸਵਰਿਆ, ਜੰਗ ਜੁਦ ਕਰਕੇ ਲੜਾਈ ਕਰਕੇ ਤੁਹਾਡੇ ਕਰਦੇ ਹੀ ਬੜਾ ਨੁਕਸਾਨ ਹੋਇਆ, ਤੁਹਾਡੀ ਮਰੇ ਖਪੇ,
ਲੱਖ ਲਸ਼ਕਰ ਤਹਿ ਖਪ ਗਯੋ।
ਆਹ ਕਹਿੰਦੇ ਉੱਥੇ ਭੇਜਣ ਕਰਕੇ ਕਨੀ ਨੋਨੀ ਲੱਖਾਂ ਦਲ ਕਹਿੰਦੇ ਮਰ ਖਪ ਗਿਆ।
ਮੈਂ ਬਹੁ ਬਾਰ ਅਰਜ ਕਰ ਰਹੇ,
ਹੇ ਪਾਤਸ਼ਾਹ ਜਦੋਂ ਤੂੰ ਜੰਗ ਕਰਨ ਲਈ ਫੌਜਾਂ ਭੇਜਦਾ ਸੀ ਮੈਂ ਬਹੁਤ ਬਾਰੀ ਤੁਹਾਨੂੰ ਕਹਿ ਰਹਿੰਦਾ ਸੀ,
ਭੇਤ ਨ ਕਛੂ ਆਪਨੇ ਲਹਿਓ।
ਫਿਰ ਵੀ ਆਪਨੇ ਗੁਰੂ ਹਰਗੋਬਿੰਦ ਸਾਹਿਬ ਦਾ ਬਚਨ ਸੁਣ ਕੇ ਨਾ ਮੇਰੇ ਕੋਈ ਭੇਤ ਨੀ ਜਾਣਾ, ਤੁਹਾਨੂੰ ਭਰੋਸਾ ਨਹੀਂ ਆਇਆ।
ਅਪਰ ਨਰਨ ਸਮ ਜਾਣਤ ਔਰ ਮੈਂ,
ਹੇ ਪਾਤਸ਼ਾਹ ਮੈਂ ਸੱਚ ਕਹਿਣਾ, ਤੁਸੀਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਿਵੇਂ ਆਮ ਕੋਈ ਹੋਰ ਮਨੁੱਖ ਜੇ ਹੁੰਦੇ ਮਾੜੇ ਮੋਟੇ ਹੋ ਤੁਸੀਂ ਜਾਣਦੇ ਆ ਰਿਹਾ ਹੈ।
ਲੱਖ ਹੱਥ ਹੈ ਜੋ ਏਕ ਬਚਨ,
ਓ ਗੁਰੂ ਹਰਗੋਬਿੰਦ ਸਾਹਿਬ ਤਾਂ ਐਸੇ ਬਲੀ ਹੈ ਪਾਤਸ਼ਾਹ ਜੀ ਇੱਕ ਬਚਨ ਨੂੰ ਕਹਿ ਦੇਣ ਲੱਖਾਂ ਨੂੰ ਇੱਕ ਬਚਨ ਨਾਲ ਮਾਰ ਦੇਣਗੇ।
ਜਿਨ ਸੋ ਕਰ ਜੋਰੇ ਬਨ ਆਵੇ,
ਗੁਰੂ ਹਰਗੋਬਿੰਦ ਸਾਹਿਬ ਜੀ ਦੇ ਅੱਗੇ ਹੱਥ ਜੋੜਨੇ ਸਾਨੂੰ ਸਾਰਿਆਂ ਨੂੰ ਬਣਾਉਂਦੇ ਹਨ।
300 ਜੰਗ ਕਹਾ ਮਨ ਭਾਵੇ,
ਹੇ ਪਾਤਸ਼ਾਹ ਉਹਨਾਂ ਨਾਲ ਜੰਗ ਕਰਨਾ ਤੁਹਾਡੇ ਮਨ ਨੂੰ ਕਿਵੇਂ ਚੰਗਾ ਲੱਗ ਰਿਹਾ।
ਮੁਗਲ ਸਖਾਂ ਪੁਨ ਅਬਦੁਲ ਖਾਨ,
ਪਹਿਲਾਂ ਕਹਿੰਦੇ 7,000 ਮੁਗਲ ਸਖਾਂ ਲੈ ਕੇ ਗਿਆ ਸੀ, ਫਿਰ 14,000-15,000 ਅਬਦੁਲ ਖਾਂ ਲੈ ਕੇ ਗਿਆ ਸੀ।
ਲਾਲਾ ਸੁਕੰਬਰ ਸੈਨ ਮਹਾ,
ਫਿਰ ਕਹਿੰਦੇ ਤੀਨ ਲਲਾ ਬੇਗ ਜਿਹੜਾ ਕਾਬਲ ਦਾ ਸੂਬਾ 35,000 ਲੈ ਕੇ ਗਿਆ, ਹੁਣੇ ਲੱਖ ਤੋਂ ਘੱਟ ਪਿਸ਼ੌਰ ਦਾ ਸੂਬਾ ਕਾਲੇ ਖਾਂ ਲੈ ਕੇ ਗਿਆ।
ਬਨ ਪੈਂਦਾ ਅਬ ਨਿਮਕ ਹਰਾਮੀ,
ਵੇਖ ਲੋ ਪਾਤਸ਼ਾਹ ਗੁਰੂ ਘਰ ਦਾ ਲੂਣ ਪਾਣੀ ਖਾ ਕੇ ਪੈਂਦੇ ਖਾਂ ਬੇਈਮਾਨ ਹਰਾਮੀ ਬਣ ਗਿਆ।
ਤੁਮਰੋ ਲਸ਼ਕਰ ਕਰ ਅਨੁਗਾਮੀ,
ਤੁਹਾਡਾ ਕਹਿੰਦੇ ਜਿਹੜਾ ਦਲ ਸੀ ਉਹ ਆਪਣੇ ਅਨੁਸਾਰੀ ਕਰਕੇ ਆਪਣੇ ਮਗਰ ਲਾ ਕੇ
ਮਰਿਓ ਜਾਏ ਕੁਛ ਸਰੀ ਨ ਕਰ,
ਵੇਖ ਲੋ ਪੈਂਦਾ ਬੇਈਮਾਨ ਲੂਣ ਹਰਾਮੀ ਵੀ ਮਰ ਗਿਆ, ਹੋਰ ਵੀ ਮਰਦਾਰ ਤੇ ਕੰਮ ਤਾਂ ਕੁਝ ਸੌਰਿਆ ਨੀ।
ਜੇ ਗੁਰ ਸੰਗ ਲੜੈ ਜਗ ਸਾਰਾ,
ਵਜ਼ੀਰ ਖਾਂ ਕਹਿਣ ਲੱਗਾ ਮੈਂ ਤਾਂ ਸੱਚ ਕਹਿਣਾ ਸ਼ਾਹਜਹਾਂ, ਜੇ ਸਾਰਾ ਸੰਸਾਰ ਵੀ ਮੂੰਹ ਚੱਕ ਕੇ ਨਾ ਗੁਰੂ ਹਰਗੋਬਿੰਦ ਸਾਹਿਬ ਨਾ ਕੇ ਲੜਨ ਲੱਗ ਜਾਏ,
ਤਉ ਨ ਜੀਤ ਸਕੈ ਮਰ ਰਹੇ,
ਮੈਂ ਸੱਚ ਕਹਿਣਾ ਵੀ ਤਾਂ ਵੀ ਕਹਿੰਦੇ ਕੋਈ ਗੁਰੂ ਹਰਗੋਬਿੰਦ ਸਾਹਿਬ ਨੂੰ ਜਿੱਤ ਨਹੀਂ ਸਕੇਗਾ, ਸਾਰਿਆਂ ਨੂੰ ਮਾਰ ਦੇਣਗੇ।
ਕਹਾ ਬਾਤ ਤੁਮ ਲਸ਼ਕਰ ਹੈ।
ਤੇਰਾ ਜਿਹੜਾ ਦਲ ਜਾਏ ਲੱਖ ਦੋ ਲੱਖ, ਜੇ ਭੇਜਦੇ ਦੀ ਗੱਲ ਭਲਾ ਕੀ ਹੈ, ਮਰਨਾ ਔਖਾ ਉਹਨਾਂ ਨੂੰ।
ਇਤਿਆਦਿਕ ਜਬ ਕਰਤੇ ਬਾਤੀ,
ਉਹਦਾ ਸਾਰੇ ਸੰਸਾਰ ਨੂੰ ਮਾਰ ਦੇਣ ਜੇ ਆ ਕੇ ਮਿਲਣ ਲੱਗੇ। ਇਸ ਤੋਂ ਹਾਲ ਹੈ ਕਿ ਗੱਲਾਂ ਬਾਤਾਂ ਜਦੋਂ ਕੀਤੀਆਂ ਹਨ,
ਤਬਲੋ ਧੀਰ ਮੱਲ ਕੀ ਪਾਤੀ।
ਉਸ ਵੇਲੇ ਜਿਹੜਾ ਧੀਰ ਮੱਲ ਨੇ ਚਿੱਠੀ ਜੀ ਲਿਖ ਕੇ ਭੇਜੀ ਸੀ, ਉਹ ਆ ਗਿਆ ਹੈ ਲੈ ਕੇ।
ਦਈ ਦੂਤ ਨੇ ਆਗੇ ਧਰ ਕੇ,
ਆ ਜਿਹੜਾ ਉਹ ਦੂਤ ਜਾ ਹੈ ਉਸਨੇ ਅੱਗੇ ਰੱਖ ਦਿੱਤੀ ਹੈ।
ਹਾਂ ਵਜ਼ੀਰ ਸਗਰੀ ਪਾਠ ਕਰਕੇ,
ਹਾਂ ਵਜ਼ੀਰ ਖਾਨ ਕੋਲ ਬੈਠਾ ਸੀ, ਚਿੱਠੀ ਜੀ ਦੇਖਿਆ ਚੁੱਕੀ ਹੈ ਤੇ ਸਾਰੀ ਪੜ੍ਹ ਲੈਣਾ ਕੀਤੀ।
ਬਿਸਮੈ ਭਾਇਓ ਕਹਾ ਇਨ ਕੀਨ,
ਚਿੱਠੀ ਪੜ੍ਹ ਕੇ ਹੈਰਾਨ ਜਾ ਹੋ ਗਿਆ, ਕਹਿੰਦੇ ਉਹ ਹੱਦ ਹੋ ਗਈ ਆ, ਧੀਰ ਮੱਲ ਨੇ ਕੀ ਪੁੱਠੀ ਦੀ ਗੱਲ ਕੀਤੀ ਹੈ।
ਗੁਰ ਪੋਤਰਾ ਇਮ ਭਇਓ ਅਧੀਨ,
ਗੁਰੂ ਹਰਗੋਬਿੰਦ ਸਾਹਿਬ ਦਾ ਪੋਤਰਾ ਹੋਵੇ ਤੇ ਉਹ ਇਨ੍ਹਾਂ ਦੇ ਅਧੀਨ ਹੋ ਰਿਹਾ, ਇਨ੍ਹਾਂ ਦੇ ਮਿੰਨਤਾਂ ਤਰਲੇ ਕਰ ਰਿਹਾ।
ਨਹੀਂ ਸ਼ਾਹ ਕੋ ਬਨਹਿ ਸੁਨਾਵਨ,
ਵਿਚਾਰ ਕੀਤਾ ਵਜ਼ੀਰ ਖਾਨ ਨੇ ਵੀ ਇਹ ਸ਼ਾਹਜਹਾਂ ਨੂੰ ਤਾਂ ਚਿੱਠੀ ਜੀ ਸੁਣਾਉਣਾ ਨੀ ਬਣਦੀ ਹੈ।
ਸੁਣ ਸੁਣ ਕਰ ਹੈ ਨ ਜੰਗ ਮਚਾਵਨ,
ਇਹਦੇ ਮੂਰਖ ਦਾ ਕੀ ਪਤਾ, ਸੁਣ ਕੇ ਹੋਰ ਫੌਜਾਂ ਭੇਜ ਦੇਵੇ, ਹੋਰ ਲੜੇ ਐਵੇਂ ਵਾਧੂ।
ਕਹਿਓ ਸ਼ਾਹ ਸੋ ਖਤਮਹਿ ਲਿਖੇ,
ਹਾਂ ਵਜ਼ੀਰ ਖਾਨ ਨੇ ਉਸ ਵੇਲੇ ਕਹਿੰਦੇ ਸ਼ਾਸਤ ਵਰਤੀ ਹੈ, ਕਹਿੰਦਾ ਜਹਾਂ ਸ਼ਾਹਜਹਾਂ ਜੀ ਇਹ ਚਿੱਠੀ ਵਿਚ ਇਉਂ ਲਿਖਾ ਹੈ,
ਮਰਿਓ ਤੁਰੰਗ ਦੁਤੀਏ ਰਣ ਵੇਖੇ।
ਇਹ ਜਿਹੜਾ ਆਹ ਤੁਹਾਡਾ ਦੂਜਾ ਘੋੜਾ ਸੀ ਨਾ, ਕਹਿੰਦੇ ਉਹ ਜੰਗ ਕਰਦੇ ਉਹ ਵੀ ਮਰ ਗਿਆ।
ਪੌਣ ਭਰੇ ਖਲੜੇ ਇਹ ਸਵਾਸ,
ਐਵੇਂ ਕਹਿੰਦੇ ਹਵਾ ਨਾਲ ਤੇ ਸਵਾਸਾਂ ਨਾਲ ਭਰੇ ਐਵੇਂ ਖਲੜੇ ਜੇ ਸੀ।
ਇਨਕੇ ਜੀਵਨ ਕਹਾ ਵਿਸਾਸ,
ਇਹਨਾਂ ਸਿਰਾਉਣ ਜਾਣ ਦੀ ਕੀ ਆਸਾ ਹੁੰਦੀ ਹੈ, ਪੌਣ ਨਾਲ ਭਰੇ ਖੱਲੇ ਹੁੰਦੇ ਹੈ, ਪੌਣ ਨਿਕਲੀ ਸਵਾਹ ਨਿਕਲੀ ਖਲੜੇ ਖਤਮ।
ਇਸ ਤੇ ਭੀ ਤੁਮ ਰੋਸ ਨਿਵਾਰੋ,
ਆ ਘੋੜੇ ਪਿੱਛੇ ਤੁਸੀਂ ਭੌਜਾਂ ਭੇਜਦੇ ਲੜਦੇ ਸੀ, ਹੁਣ ਦੂਜਾ ਵੀ ਮਰ ਗਿਆ, ਇਸ ਕਰਕੇ ਗੁੱਸਾ ਛੱਡ ਦਿਓ ਤੁਸੀਂ।
ਨਿਮਰ ਹੋਏ ਆਬ ਬੰਧਨ ਧਾਰੋ,
ਇਹ ਪਾਤਸ਼ਾਹ ਤੁਸੀਂ ਨੀਵੇਂ ਹੋ ਕੇ ਚੌਕੇ ਗੁਰੂ ਹਰਗੋਬਿੰਦ ਸਾਹਿਬ ਨੂੰ ਮੱਥਾ ਟੇਕ ਦੇ।
ਜਥਾ ਵਡੇਰੇ ਮਾਨਤ ਰਹੇ,
ਕਿਉਂਕਿ ਜਿਸ ਤਰ੍ਹਾਂ ਤੁਹਾਡੇ ਬਾਬਰ ਪਾਤਸ਼ਾਹ, ਹਮਾਊ ਪਾਤਸ਼ਾਹ, ਅਕਬਰ ਪਾਤਸ਼ਾਹ, ਜਹਾਂਗੀਰ ਵੱਡੇ ਮੰਦੇ ਪੂਜਦੇ ਰਹੇ,
ਤਥਾ ਆਪ ਕੋ ਲਾਇਕ ਹੈ।
ਤੁਹਾਨੂੰ ਵੀ ਕਹਿੰਦੇ ਹੋ ਵੱਡ ਵਡੇਰਿਆਂ ਵਾਲੀ ਗੱਲ ਕਰਨੀ ਯੋਗ ਹੈ, ਤੁਸੀਂ ਵੀ ਮੱਥਾ ਟੇਕੋ, ਭੁੱਲ ਗਲਤੀ ਮੰਨੋ।
ਕਿਸੀ ਵਸਤ ਕੀ ਕਮੀ ਨ ਤੁਮ ਕੋ,
ਪਾਤਸ਼ਾਹ ਤੁਹਾਨੂੰ ਕਹਿੰਦੇ ਕਿਸੇ ਘਰ ਦੀ ਕੋਈ ਵਸਤੂ ਦੀ ਕੋਈ ਕਮੀ ਹੈ, ਕੋਈ ਘਾਟ ਹੈ?
ਬਨਹੋ ਸਰਲ ਤਿਆਗੋ ਗੁਰ ਗਮ ਕੋ,
ਹਾਂ ਗੁਰੂ ਦੀ ਤਰਫ ਦਾ ਖੋ ਗਮ ਜਾ ਛੱਡ ਦਿਓ, ਵੀ ਇੰਨੇ ਮਾਰਤੇ ਐਸੇ ਗੁਰੂ ਮਹਾਰਾਜ ਦੇ ਅਨੁਸਾਰੀ ਬਣ ਜਾਓ।
ਬਹੁਰ ਕੁਟਿਲਤਾ ਧਾਰੋ ਨਾਹੀ,
ਇਹ ਪਾਤਸ਼ਾਹ ਮੈਂ ਸੱਚ ਕਹਿਣਾ, ਕਿਸੇ ਦੇ ਮਗਰ ਲੁੱਕ ਕੇ ਫੇਰ ਮੁੜ ਕੇ ਤੂੰ ਕੁਟਲਤਾ ਹੀ ਟੇੜਤਾਈ ਨਾ ਧਾਰ, ਗੁਰੂ ਤੋਂ ਬੇਵਕ ਨਾ ਹੋਇਓ।
ਸੁਖ ਭੋਗੋ ਆਪਣੇ ਘਰ ਮਾਹੀ,
ਫੇਰ ਆਪਣੇ ਘਰ ਦੇ ਵੀ ਤਰ੍ਹਾਂ ਤਰ੍ਹਾਂ ਦੇ ਸੁਖ ਭੋਗੋ ਸੌਖੇ ਹੋ ਕੇ।
ਸੁਣ ਉਪਦੇਸ਼ ਸ਼ਾਹ ਮਨ ਫੇਰਿਓ,
ਵਜ਼ੀਰ ਖਾਂ ਦਾ ਉਪਦੇਸ਼ ਸੁਣ ਕੇ ਸ਼ਾਹਜਹਾਂ ਦਾ ਮਨ ਫਿਰ ਗਿਆ ਹੈ।
ਨਿਜ ਕ੍ਰਿਤ ਲੱਖ ਪਛਤਾਵਨ ਕਰਿਓ,
ਆਪਣਾ ਕਰਤੱਵ ਜਾਂ ਫੌਜਾਂ ਭੇਜਣ ਦਾ ਜਾਣ ਕੇ ਬੜਾ ਪਛਤਾਵਾ ਕੀਤਾ, ਵੀ ਗੱਲ ਤਾਂ ਮੈਂ ਗਲਤੀ ਕੀਤੀ।
ਵ੍ਰਿਥਾ ਆਪਣੀ ਸੈਨ ਮਰਾਈ,
ਐਵੇਂ ਬਿਨਾਂ ਕਿਸੇ ਕਾਰਨ ਤੋਂ ਵਿਅਰਥੀ ਨਿਸ਼ਫਲ ਫੌਜ ਮਰਵਾ ਲਈ ਹੈ।
ਜਿਸ ਤੇ ਕਾਰਜ ਸਰਿਓ ਨਾਰਾਈ,
ਹਾਂ ਜਿਸ ਫੌਜ ਦੇ ਮਰਵਾਉਣ ਕਰਕੇ ਮਰਾਈ ਜਿੰਨਾ ਕਬਰ ਨੀ ਸਰਿਆ, ਸਭ ਐਵੇਂ ਨਿਰਾਰਥਕ ਮਰ ਕੇ ਐਵੇਂ ਹੀ ਚਲੇ ਗਏ।
ਹੱਥ ਜੋੜ ਗੁਰ ਦਿਸ਼ ਮੁਖ ਕਰਕੇ,
ਉਸ ਵੇਲੇ ਕਹਿੰਦੇ ਹੱਥ ਜੋੜ ਕੇ ਗੁਰੂ ਹਰਗੋਬਿੰਦ ਸਾਹਿਬ ਦੀ ਤਰਫ ਮੁੱਖ ਕਰਕੇ,
ਸਿਜਦਾ ਕੀਨ ਧਰਨ ਸਿਰ ਧਰ ਕੇ,
ਧਰਤੀ ਉੱਪਰ ਸੀਸ ਰੱਖ ਕੇ ਇਸ ਨੇ ਮੱਥਾ ਟੇਕਿਆ ਹੈ।
ਅਬ ਮੈਂ ਦਰੋਹ ਨ ਤੁਮ ਸੰਗ ਕਰਾਂ,
ਹੇ ਗੁਰੂ ਹਰਗੋਬਿੰਦ ਸਾਹਿਬ ਹੁਣ ਅੱਜ ਤੋਂ ਬਾਅਦ ਤੁਹਾਡੇ ਨਾਲ ਮੈਂ ਬਿਲਕੁਲ ਬੈਰ ਵਿਰੋਧ ਨਹੀਂ ਕਰਾਂਗਾ।
ਜਬ ਲਗ ਪ੍ਰਾਨ ਦੇਹ ਮੈਂ ਧਰਾਂ,
ਮੈਂ ਮਾਰਾ ਸਹੁੰ ਖਾ ਕੇ ਕਹਿੰਦਾ ਜਿੰਨਾ ਚਿਰ ਸਰੀਰ ਵਿਚ ਪ੍ਰਾਨ ਰੱਖਾਂਗਾ ਤੁਹਾਡੇ ਨਾਲ ਨੀ ਬੈਰ ਵਿਰੋਧ ਕਰਾਂਗਾ।
ਪਾਛਲ ਬਾਤ ਮਹਿਮਾ ਸਭ ਕਰੀ ਹੈ।
ਪਿਛਲੀਆਂ ਗੱਲਾਂ ਬਾਤਾਂ ਜਿਹੜੀਆਂ ਭੁੱਲਾਂ ਮੈਂ ਕੀਤੀਆਂ ਉਹ ਸਾਰੀਆਂ ਮੈਨੂੰ ਮਾਫ ਕਰ ਦਈਏ।
ਮੋਹ ਪਰ ਨਹੀਂ ਕੋਪ ਕੋ ਧਾਰੀ ਹੈ।
ਇਹ ਕਿੱਡਾ ਮੂਰਖ ਹੈ ਵੀ ਸਾਡੇ ਉਪਰ ਐਵੇਂ ਫੌਜਾਂ ਦੇ ਦਲ ਚੜਾ ਛੋ, ਮਹਾਰਾ ਆਪਣੇ ਹਿਰਦੇ ਵਿਚ ਗੱਲ ਨਾ ਚੇਤੇ ਰੱਖੀਏ।
ਖਾ ਵਜ਼ੀਰ ਪਾਥੀ ਲਿਖ ਦੀਨ।
ਉਸ ਵੇਲੇ ਵਜ਼ੀਰ ਖਾਨ ਨੇ ਫਿਰ ਜਿਹੜੀ ਧੀਰ ਮੱਲ ਦੀ ਚਿੱਠੀ ਹੋਈ ਆਈ ਸੀ ਉਹਦਾ ਜਵਾਬ ਲਿਖ ਦਿੱਤਾ।
ਧੀਰ ਮੱਲ ਪਹਿ ਭੇਜਣ ਕੀ।
ਉਹ ਵਜ਼ੀਰ ਖਾਨ ਨੇ ਚਿੱਠੀ ਆਪਣੇ ਲਿਖ ਕੇ ਤੇ ਧੀਰ ਮੱਲ ਵੱਲ ਭੇਜ ਦਿੱਤੀ ਹੈ।
ਹੋਰ ਘਰ ਸੋ ਨਹਿ ਸ਼ਾਹ ਬਿਗਾਰ।
ਉਹ ਕਹਿੰਦੇ ਤੂੰ ਕਿਉਂ ਡਰਿਆ ਫਿਰਦੈ? ਸ਼ਾਹਜਹਾਂ ਤਾਂ ਗੁਰੂ ਹਰਗੋਬਿੰਦ ਸਾਹਿਬ ਨਾਲ ਕਹਿੰਦੇ ਉਹ ਕੋਈ ਲੜਨਾ ਨੀ ਚਾਹੁੰਦਾ ਹੈ।
ਬੰਦਨ ਕਰੀ ਭਇਓ ਅਨੁਸਾਰ।
ਉਹਨੇ ਤਾਂ ਵੀ ਹੱਥ ਜੋੜ ਕੇ ਗੁਰੂ ਹਰਗੋਬਿੰਦ ਸਾਹਿਬ ਨੇ ਮੱਥਾ ਟੇਕਤਾ, ਉਹ ਅਨੁਸਾਰੀ ਹੋ ਗਿਆ। ਤੂੰ ਐਵੇਂ ਕਿਉਂ ਡਰਦਾ ਫਿਰਦਾ ਹੈ ਨਾ ਤੂੰ?
ਲੇਕਰ ਹਲਕਾਰਾ ਢਿੱਗ ਆਇਓ।
ਉਹ ਚਿੱਠੀ ਲਿਖੀ ਹੋਈ ਲੈ ਕੇ ਜਿਹੜਾ ਚਿੱਠੀ ਰਸੈਣ ਹਲਕਾਰਾ ਲੈ ਆਇਆ ਹੈ।
ਪਾਠਕਾਰ ਧੀਰ ਮੱਲ ਹਰ ਖਾਇ
ਪੜ ਕੇ ਧੀਰ ਮੱਲ ਤਾਂ ਬੜਾ ਖੁਸ਼ ਹੋਇਆ ਹੈ।
ਸ਼ਾਹ ਦਿਸ਼ਾ ਇਸ ਬਿਦ ਕੀ ਬਾਤੀ।
ਕਵੀ ਜੀ ਕਹਿੰਦੇ ਜਿਹੜਾ ਸ਼ਾਹ ਜਹਾਨ ਸੀ ਉਸ ਦੀ ਤਾਂ ਇਸ ਤਰ੍ਹਾਂ ਦੀ ਗੱਲਬਾਤ ਇਸ ਤਰਫ ਦੀ ਸੀ।
ਆਪ ਗੁਰ ਕਥਾ ਸੁਣੋ ਦਾਤੀ।
ਹੁਣ ਕਹਿੰਦੇ ਜੋ ਗੁਰੂ ਹਰਗੋਬਿੰਦ ਸਾਹਿਬ ਦੀ ਸੋਹਣੀ ਉੱਜਲ ਸ੍ਰੇਸ਼ਟ ਕਥਾ ਉਹ ਸੁਣ ਲਈਏ।
ਕੀਰਤਪੁਰ ਕੋ ਅਧਿਕ ਵਸਾਇਓ।
ਹਾਂ, ਗੁਰੂ ਹਰਗੋਬਿੰਦ ਸਾਹਿਬ ਨੇ ਇੱਥੇ ਆ ਕੇ ਕੀਰਤਪੁਰ ਸਾਹਿਬ ਨੂੰ ਹੋਰ ਜ਼ਿਆਦਾ ਵੱਡਾ ਵਸਾਇਆ।
ਸਿੱਖ ਸੰਤਨ ਕੋ ਆਨੰਦ ਉਪਾਇਓ।
ਹਾਂ, ਇਸ ਤਰ੍ਹਾਂ ਸਿੱਖ ਸੰਗਤਾਂ ਨੂੰ ਸੰਤਾਂ ਦੇ ਹਿਰਦਿਆਂ ਵਿਚ ਆਨੰਦ ਪੈਦਾ ਕੀਤਾ।
ਕਬ ਹੋ ਜਾਏ ਗੁਰ ਕਰਹਿ ਅਖੇਰੈ।
ਕਦੇ ਕਦੇ ਗੁਰੂ ਮਹਾਰਾਜ ਜੀ ਸ਼ਿਕਾਰ ਕਰਨ ਲਈ ਚਲੇ ਜਾਂਦੇ।
ਹੋਏ ਬਿਹੰਗ ਮ੍ਰਿਗ ਮੁਕਤ ਕਨੇਰੈ।
ਜਿਹੜੇ ਵੀ ਗੁਰੂ ਹਰਗੋਬਿੰਦ ਸਾਹਿਬ ਦੇ ਹੱਥਾਂ ਤੋਂ ਕੋਈ ਪੰਛੀ ਮਰਦੇ ਆ, ਹਰਨ ਮਰਦੇ ਆ, ਸਾਰੇ ਮੁਕਤ ਹੋ ਜਾਂਦੇ, ਕਲਿਆਣ ਹੋ ਜਾਂਦੀ ਉਹਨਾਂ ਦੀ।
ਬਹੁ ਸੰਗਤ ਦਰਸ਼ਨ ਕੋ ਆਵੇ।
ਬਹੁਤੀਆਂ ਸਿੱਖ ਸੰਗਤਾਂ ਮਹਾਰਾਜ ਦੇ ਦਰਸ਼ਨ ਕਰਨ ਲਈ ਆਉਂਦੀਆਂ।
ਧਨੀ ਮਸੰਦ ਦਰਬ ਬਹੁ ਲਿਆਵੇ।
ਬੜੇ ਬੜੇ ਮਾਇਆ ਧਾਰੀ ਮਸੰਦ ਹੈ, ਬੜਾ ਧਨ ਦਸਮਾਂ ਦਸੋਂ ਦਾ ਇਕੱਠਾ ਕਰਕੇ ਲਿਆਉਂਦੇ।
ਚਾਰੋਹ ਦਿਸ਼ ਤੇ ਗੁਰ ਕੀ ਕਾਰ।
ਚਾਰੇ ਪਾਸਿਆਂ ਤੋਂ ਗੁਰੂ ਘਰ ਦੀ ਕਾਰ ਭੇਟਾ।
ਨਿਤ ਪ੍ਰਤ ਆਵੇ ਦਰਬ ਉਦਾਰ।
ਕਾਰ ਭੇਟਾ ਦਾ ਜਿਹੜਾ ਦਸਵੇਂ ਦਸੋਂ ਦਾ ਮਾਇਆ ਉਹ ਹਮੇਸ਼ਾ ਹਜ਼ਾਰਾਂ ਦੀ ਗਿਣਤੀ ਵਿਚ ਹੀ ਆਉਂਦਾ ਹੈ।
ਰਾਤ ਦਿਵਸ ਹੋਏ ਦੀਰਗ ਦੇਗ।
ਇਸ ਮਾਇਆ ਕਰਕੇ ਰਾਤ ਨੂੰ ਵੀ ਦਿਨ ਨੂੰ ਵੀ ਗੁੜਾ ਗੁਰੂ ਖੁੱਲਾ ਹੀ ਲੰਗਰ ਹੁੰਦਾ ਹੈ।
ਤਜਿਓ ਜੰਗ ਰਹਿ ਬਿਨ ਉਹ ਉਦਵੇਗ।
ਜੰਗ ਕਰਨਾ ਮਹਾਰਾਜ ਨੇ ਛੱਡ ਦਿੱਤਾ ਤੇ ਬਿਨਾ ਕਹਿੰਦੇ ਉਹ ਉਦਮ ਤੋਂ ਰਹਿੰਦੇ ਆ, ਕੋਈ ਜੋਸ਼ ਕੋਈ ਵੀਰ ਰਸ ਨੀ ਧਾਰਦੇ ਹਨ।
ਮੇਲਾ ਲੱਗਿਓ ਰਹਿ ਦਰਬਾਰ।
ਜਦੋਂ ਗੁਰੂ ਮਹਾਰਾਜ ਦਾ ਦਰਬਾਰ ਦੀਵਾਨ ਲੱਗਦਾ ਬੜਾ ਭਾਰੀ, ਕਹਿੰਦੇ ਮੇਲੇ ਹੀ ਲੱਗਿਆ, ਇਕੱਠ ਹੀ ਬਣਿਆ ਰਹਿੰਦਾ ਹੈ।
ਦਰਸ਼ਨ ਦੇਖੇ ਆਨੰਦ ਉਦਾਰ।
ਜਿਹੜਾ ਵੀ ਦਰਸ਼ਨ ਤੱਕਦਾ ਦੇਖਦਾ ਉਹਨੂੰ ਬੜਾ ਭਾਰੀ ਆਨੰਦ ਪ੍ਰਾਪਤ ਹੁੰਦਾ।
ਕਥਾ ਕੀਰਤਨ ਦਿਨ ਪ੍ਰਤ ਹੋਏ।
ਹਾਂ, ਕਹਿੰਦੇ ਸਾਰਾ ਦੇਨ ਬਸ ਕਥਾ ਕੀਰਤਨੀ ਹੁੰਦਾ ਰਹਿੰਦਾ ਹੈ।
ਸੁਣ ਸੁਣ ਮਨ ਨਿਰਮਲ ਸਭ ਆਕੋਏ।
ਸਭਨਾਂ ਦੇ ਮਨ ਜਿਹੜੇ ਨਿਰਮਲ ਹੈ ਗੁਰਬਾਣੀ ਦਾ ਕੀਰਤਨ ਵਿਚਾਰਾਂ ਸੁਣ ਕੇ ਉਜਲ ਹੋ ਰਹੇ।
ਇੱਕ ਦਿਨ ਬੈਠੇ ਸਭਾ ਲਗਾਏ।
ਇੱਕ ਦਿਨ ਦੀ ਗੱਲ ਹੈ, ਗੁਰੂ ਹਰਗੋਬਿੰਦ ਸਾਹਿਬ ਜੀ ਦੀਵਾਨ ਲਾ ਕੇ ਬੈਠੇ ਹੋਏ ਸਨ।
ਦੂਰ ਦੇਸ਼ ਤੇ ਦੁਆ ਸਿੱਖ ਆਏ।
ਦੂਰ ਦੇਸ਼ ਤੋਂ ਦੋ ਸਿੱਖ ਆਏ ਹਨ।
ਤਿਹ ਕੀ ਸੰਗਤ ਲਿਖ ਅਰਦਾਸ।
ਉਥੋਂ ਦੀ ਸੰਗਤ ਨੇ ਇਸ ਤਰ੍ਹਾਂ ਅਰਦਾਸ ਬੇਨਤੀ ਪੱਤਰ ਲਿਖਿਆ ਹੈ।
ਪਹੁੰਚਾਈ ਸਤਿਗੁਰ ਕੇ ਪਾਸ।
ਉਹ ਜਿਹੜੀ ਬੇਨਤੀ ਪੱਤਰ ਹੈ ਸਤਿਗੁਰੂ ਦੇ ਕੋਲ ਪਹੁੰਚਾਇਆ ਹੈ।
ਕਰ ਬੰਧਨ ਧਰ ਦੀਨ ਅਗਾਰੀ
ਜਿਹੜਾ ਸਿੱਖ ਬੇਨਤੀ ਪੱਤਰ ਲੈ ਕੇ ਆਇਆ ਉਸਨੇ ਮੱਥਾ ਟੇਕ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਅੱਗੇ ਰੱਖ ਦਿੱਤਾ।
ਖੋਲ ਸੁਪੱਠੀ ਹਕੀਕਤ ਸਾਰੀ,
ਉਹ ਪੱਤਰਕਾ ਨੂੰ ਖੋਲ ਕੇ ਸਾਰੀ ਜਿਹੜੀ ਗੱਲਬਾਤ ਸਤਿਗੁਰਾਂ ਨੇ ਪੜਨਾ ਕੀਤੀ।
ਸ੍ਰੀ ਸਤਿਗੁਰ ਤੁਮ ਹੋ ਬਸ ਪ੍ਰੇਮ,
ਉਹ ਚਿੱਠੀ ਪੱਤਰ ਵਿੱਚ ਲਿਖਿਆ ਹੈ ਗੁਰੂ ਹਰਗੋਬਿੰਦ ਸਾਹਿਬ ਤੁਸੀਂ ਪ੍ਰੇਮ ਦੇ ਬਸ ਹੋ,
ਪਹੁੰਚੋ ਸਿੱਖਣ ਢਿੱਗ ਦੇ ਹੋ ਛੇਮ।
ਜਿੱਥੇ ਵੀ ਪ੍ਰੇਮ ਨਾਲ ਕੋਈ ਸਿੱਖ ਚੇਤੇ ਕਰਦਾ ਉੱਥੇ ਤੁਸੀਂ ਪਹੁੰਚ ਜਾਂਦੇ ਹੋ। ਨਾਨਕ ਮਤੇ ਵੀ ਕਸ਼ਮੀਰ ਪੂਰਵੀ ਆ ਸਭ ਨੂੰ ਕਲਿਆਣਾ ਸੁਖ ਬਖਸ਼ਦੇ ਹੋ।
ਇਹ ਸਭ ਦੇਸ਼ ਦਾਸ ਗੁਰ ਕੇਰਾ,
ਮਹਾਰਾਜ ਜਿੱਥੋਂ ਦੀ ਸੰਗਤ ਅਸੀਂ ਇਹ ਚਿੱਠੀ ਭੇਜ ਰਹੇ ਹਾਂ, ਇਹ ਸਾਰਾ ਇਲਾਕਾ ਮਹਾਰਾਜ ਗੁਰੂ ਕਾ ਸੇਵਕ ਹੈ।
ਚਾਹਤ ਹੈ ਇਤ ਦਰਸ਼ਨ ਹੇਰਾ,
ਗੁਰੂ ਹਰਗੋਬਿੰਦ ਸਾਹਿਬ ਇੱਥੇ ਆਪ ਜੀ ਦੇ ਜਿਹੜੇ ਪ੍ਰਤੱਖ ਦਰਸ਼ਨ ਸਾਰਾ ਇਲਾਕਾ ਕਰਿਆ ਚਾਹੁੰਦਾ ਹੈ।
ਆਪਣੋ ਘਰ ਪਾਵਨ ਕੋ ਕਰੈ,
ਕਿਉਂਕਿ ਜਦੋਂ ਮਹਾਰਾਜ ਤੁਸੀਂ ਇੱਥੇ ਸਾਡੇ ਦੇਸ਼ ਵਿਚ ਆਓਗੇ, ਜਿੰਨੇ ਗੁਰੂ ਕੇ ਦਾਸ ਆਪਣੇ ਘਰਾਂ ਨੂੰ ਪਵਿੱਤਰ ਕਰਨਗੇ।
ਰਾਵਰ ਕੇ ਪਾਵਨ ਜਬ ਪਰੈ,
ਜਦੋਂ ਆਪ ਜੀ ਦੇ ਪਵਿੱਤਰ ਚਰਨ ਗੁਰਸਿੱਖਾਂ ਦੇ ਦਾਸਾਂ ਦੇ ਘਰੇ ਫਿਰਨਗੇ, ਪਵਿੱਤਰ ਹੋਣਗੇ।
ਸੁਨ ਸਤਿਗੁਰ ਸ੍ਰੀ ਮੁਖ ਮੁਸਕਾਏ,
ਉਹ ਬੇਨਤੀ ਪੱਤਰ ਸੁਣ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਮੁਖੋਂ ਥੋੜਾ ਥੋੜਾ ਹੱਸੇ।
ਦੂਰ ਦੇਸ਼ ਬਹੁ ਕਿਤ ਕੋ ਜਾਏ,
ਕਹਿਣ ਲੱਗੇ ਵੀ ਇਲਾਕਾ ਬੜਾ ਦੂਰ ਹੈ, ਬਹੁਤਾ ਦੂਰ ਹੈ, ਕਿਸ ਤਰ੍ਹਾਂ ਕਿਵੇਂ ਕੋਈ ਜਾਵੇਗਾ, ਔਖਾ ਹੈ।
ਵਿਧੀ ਚੰਦ ਕੀ ਦਿਸ਼ਾ ਨਿਹਾਰਾ,
ਕਿਉਂ ਕਹਿ ਕੇ ਫਿਰ ਵਿਧੀ ਚੰਦ ਦੀ ਤਰਫ ਸਤਿਗੁਰੂ ਨੇ ਤੱਕਿਆ ਹੈ।
ਹਿਤ ਭੇਜਣ ਕੇ ਬਾਕ ਉਚਾਰਾ,
ਵਿਧੀ ਚੰਦ ਨੂੰ ਉਸ ਤਰਫ ਭੇਜਣ ਵਾਸਤੇ ਬਚਨ ਕਿਹਾ ਹੈ।
ਤੋਹੇ ਮੋਹ ਮਹਿ ਭੇਦ ਨ ਕੋਈ,
ਨਾਰਾ ਕਹਿੰਦੇ ਵਿਧੀ ਚੰਦ ਮੇਰੇ ਵਿਚ ਤੇ ਤੇਰੇ ਵਿਚ ਹੁਣ ਕੋਈ ਭੇਦ ਤਾਂ ਫਰਕ ਤਾਂ ਰਿਹਾ ਨਹੀਂ।
ਪਹੁੰਚੋ ਤਹਾਂ ਸਿਦਕ ਲਿਹੋ ਜੋਈ,
ਤੂੰ ਵੀ ਵਿਧੀ ਚੰਦ ਉਸ ਦੇਸ਼ ਵਿਚ ਪਹੁੰਚ, ਉੱਥੇ ਦੇ ਦਾਸਾਂ ਦਾ ਭਰੋਸਾ ਵੇਖ।
ਸਭ ਸੰਗਤ ਕੋ ਦਰਸ਼ਨ ਦੀਜੈ,
ਤੂੰ ਵੀ ਸਾਡੇ ਥਾਂ ਪਹੁੰਚ ਕੇ ਸਾਰੀਆਂ ਸੰਗਤਾਂ ਨੂੰ ਦਰਸ਼ਨ ਦੇ।
ਗੁਰ ਕੀ ਕਾਰ ਸੰਭਾਰ ਸੋ ਲੀਜੈ,
ਹਾਂ ਗੁਰੂ ਘਰ ਦੀ ਜਿਹੜੀ ਕਾਰ ਭੇਟਾ ਉਹ ਗੁਰਸਿੱਖਾਂ ਤੋਂ ਲੈ ਕੇ ਸੰਭਾਲ ਲੈ।
ਸੁਨ ਆਯਸ ਕੋ ਬਿਲਮ ਨਾ ਕਰੀ,
ਗੁਰੂ ਹਰਗੋਬਿੰਦ ਸਾਹਿਬ ਜੀ ਆਗਿਆ ਸੁਣ ਕੇ ਵਿਧੀ ਚੰਦ ਨੇ ਕੋਈ ਢਿੱਲ ਮੱਥ ਨਹੀਂ ਕੀਤੀ।
ਚੱਲਣ ਹੇਤ ਮਨਸਾ ਉਰ ਧਰੀ,
ਹਾਂ ਜਿੱਥੋਂ ਦੀ ਉਹ ਪੱਤਰ ਕਾਈ ਉਸ ਤਰਫ ਨੂੰ ਚੱਲਣ ਵਾਸਤੇ ਇੱਛਾ ਧਾਰਨ ਕੀਤੀ।
ਚਰਨ ਕਮਲ ਕੋ ਬੰਧਨ ਕਰਕੇ,
ਉਸ ਵੇਲੇ ਵਿਧੀ ਚੰਦ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਕਮਲਾਂ ਤੇ ਨਮਸਕਾਰ ਕੀਤੀ।
ਗਮਨਿਓ ਵਿਧੀ ਚੰਦ ਹਿਤ ਧਾਰਕੈ,
ਹਾਂ ਬੜਾ ਪ੍ਰੇਮ ਧਾਰ ਕੇ ਵਿਧੀ ਚੰਦ ਉਸ ਇਲਾਕੇ ਵੱਲ ਨੂੰ ਚੱਲ ਪਿਆ ਹੈ। ਜਿਸ ਤਰ੍ਹਾਂ ਵਿਧੀ ਚੰਦ ਉਸ ਇਲਾਕੇ ਵਿਚ ਪੁੱਜਿਆ, ਉੱਥੇ ਗੁਰਸਿੱਖੀ ਦਾ ਗੁਰਮਤ ਪ੍ਰਚਾਰ ਕੀਤਾ। ਸੁੰਦਰ ਸ਼ਾਹ ਵਰਗੇ ਜਿਹੜੇ ਮਹਾਨ ਫਕੀਰ ਹੈ ਉਹਨਾਂ ਨੂੰ ਵਿਧੀ ਚੰਦ ਜੀ ਮਿਲੇ, ਉਹਨਾਂ ਨਾਲ ਬਚਨ ਬਿਲਾਸ ਹੋਏ ਤੇ ਦਿਓ ਨਗਰ ਪਹੁੰਚਿਆ। ਇਸ ਤਰ੍ਹਾਂ ਦੇ ਵਿਧੀ ਚੰਦ ਦੇ ਜਿਹੜੇ ਪ੍ਰਸੰਗ ਹੈ ਅਗਲੇ ਆਸੂਆਂ ਵਿਚ ਆਉਣਗੇ, ਉਹ ਅਗਲੇ ਦੀਵਾਨਾਂ ਵਿਚ ਆਪਾਂ ਇਸੇ ਤਰ੍ਹਾਂ ਲੜੀਵਾਰ ਪੜ੍ਹ ਕੇ ਸੁਣ ਕੇ ਲਾਹੇ ਲਵਾਂਗੇ। ਹੁਣ ਸਮਾਂ ਹੋਇਆ ਹੈ, ਇੱਥੇ ਸਮਾਪਤੀ ਹੈ।
ਸੁਨ ਆਯਸ ਕੋ ਬਿਲਮ ਨਾ ਕਰੀ, ਚੱਲਣ ਹੇਤ ਮਨਸਾ ਉਰ ਧਰੀ, ਚਰਨ ਕਮਲ ਕੋ ਬੰਧਨ ਕਰਕੇ, ਗਮਨਿਓ ਵਿਧੀ ਚੰਦ ਹਿਤ ਧਰਕੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।